جی کا خالصہ، واہگرو جی کی فتح۔ ہر گن پڑھی ہے، ہر گن گنی ہے، ہر ہر نام کتھا نت سنی ہے۔ مل ست سنگت ہر گن گاو ہو، جگ پوجل دتر تریا جیو۔ وڈے بھاگ ہن آپ سموہ مائی بھائی دے۔ نویں پاتشاہ شری گرو تیگ بہادر صاحب جی مہاراج جی دے پوتر استھان گردوارا شری دکھ نوارن صاحب دے پاون پوتر دربار اندر آد گرو دساں پاتشاہیاں دی آتمک جاگدی جوت، تن تن شری گرو گرنتھ صاحب سچے پاتشاہ دے پوتر پاون چرنا کملاں چ جڑ کے نتا پرتی ستگرو چھویں پاتشاہ میری پیری دے مالک ستگرو شری گرو ہرگوبند صاحب جی مہاراج جی دا پوتر پاون اتہاس بہت ہی شردھا بھاونا ادب ستکار سہت آپ جی سربن کر رہے۔ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਚਲਾਣੇ ਤੇ ਜਿਨ੍ਹਾਂ ਜਿਨ੍ਹਾਂ ਨੂੰ ਖਬਰ ਮਿਲੀ ਹੈ ਇਕੱਠੇ ਹੋ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਆ ਰਹੇ ਨੇ। ਇਨ੍ਹਾਂ ਚੋਂ ਤ੍ਰਿਹਣਾਂ ਦੀ ਕੁੱਲ ਚੋਂ ਤ੍ਰਿਹਣ ਸਾਹਿਬਜ਼ਾਦੇ ਭੱਲੇ ਸਾਹਿਬਜ਼ਾਦੇ ਬਾਬਾ ਸੁੰਦਰ ਜੀ ਬਾਬਾ ਪਰਮਾਨੰਦ ਜੀ ਇਹ ਵੀ ਇਕੱਠੇ ਹੋ ਕੇ ਗੋਇੰਦਵਾਲ ਸਾਹਿਬ ਤੋਂ ਚੱਲ ਪਏ। ਰਸਤੇ ਵਿਚ ਕਰਤਾਰਪੁਰ ਸਾਹਿਬ ਨਗਰ ਵਿਚ ਇਨ੍ਹਾਂ ਨੇ ਡੇਰਾ ਕੀਤਾ। ਇੱਥੇ ਬਾਬੇ ਧੀਰਮਲ ਦਾ ਨਿਵਾਸ ਹੈ। ਧੀਰਮਲ ਨੇ ਭੱਲੇ ਸਾਹਿਬਜ਼ਾਦਿਆਂ ਨਾਲ ਮੇਲ ਕਰਕੇ ਉਨ੍ਹਾਂ ਨੂੰ ਵੀ ਰੋਕਣ ਦਾ ਯਤਨ ਕੀਤਾ ਕਿ ਮੈਂ ਨਹੀਂ ਗਿਆ ਕਿਉਂਕਿ ਬਾਦਸ਼ਾਹ ਸ਼ਾਹ ਜਹਾਨ ਮੇਰੇ ਤੋਂ ਨਾਰਾਜ਼ ਹੋ ਸਕਦਾ ਜੇ ਮੈਂ ਗੁਰੂ ਹਰਗੋਬਿੰਦ ਸਾਹਿਬ ਕੋਲ ਜਾਵਾਂ। ਜੇ ਤੁਸੀਂ ਗਏ ਤੇ ਬਾਦਸ਼ਾਹ ਤੁਹਾਡੇ ਨਾਲ ਵੀ ਖਫਾ ਹੋਵੇਗਾ, ਨਾਰਾਜ਼ ਹੋਵੇਗਾ। ਬਾਬਾ ਸੁੰਦਰ ਤੇ ਬਾਬਾ ਪਰਮਾਨੰਦ ਜੀ ਦਾ ਨਿਸ਼ਚਾ ਗੁਰੂ ਸਾਹਿਬ ਪ੍ਰਤੀ ਬੜਾ ਪੱਕਾ ਹੈ। ਆਪਣੇ ਉਸ ਪੱਕੇ ਤੇ ਪ੍ਰਪੱਕ ਨਿਸ਼ਚੇ ਦੇ ਨਾਲ ਬਾਬਾ ਸੁੰਦਰ ਤੇ ਪਰਮਾਨੰਦ ਜੀ ਨੇ ਜਵਾਬ ਦਿੱਤਾ, ਆਖਿਆ ਧੀਰਮਲ ਬੜੇ ਬੜੇ ਵਿਛੜੇ ਸਮੇਂ ਆਏ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੰਗ ਹੋਇਆ ਉਦੋਂ ਗੁਰੂ ਹਰਗੋਬਿੰਦ ਸਾਹਿਬ ਸਾਡੇ ਕੋਲ ਆਏ ਸਨ। ਅਸੀਂ ਉਸ ਵਕਤ ਵੀ ਸਤਿਗੁਰਾਂ ਦਾ ਸਾਥ ਨਹੀਂ ਛੱਡਿਆ ਤੇ ਹੋਰ ਵੀ ਬੜੇ ਜੰਗਾਂ ਯੁੱਧਾਂ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਅਸੀਂ ਰਹਿੰਦੇ ਰਹੇ ਹਾਂ। ਅੱਜ ਤੱਕ ਤਾਂ ਸਾਡਾ ਕਦੇ ਬਾਦਸ਼ਾਹ ਨੇ ਕੁਝ ਵਿਗਾੜਿਆ ਨਹੀਂ, ਹੁਣ ਕੀ ਵਿਗਾੜੇਗਾ। ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੋਂ ਬੇਮੁੱਖ ਨਹੀਂ ਹੋ ਸਕਦੇ। ਧੀਰਮਲ ਨੇ ਜਵਾਬ ਸੁਣਿਆ ਔਰ ਇਹ ਜਵਾਬ ਸੁਣ ਕੇ ਉਸ ਵਕਤ ਇਹ ਚੁੱਪ ਕਰ ਗਏ ਨੇ। ਸੇਵਾ ਟਹਿਲ ਤਾਂ ਕੀਤੀ ਲੋਕ ਲੱਜਾ ਨੂੰ ਮੁੱਖ ਰੱਖਦਿਆਂ ਹੋਇਆਂ। ਜਦੋਂ ਰਾਤ ਦਾ ਸਮਾਂ ਹੋਇਆ ਤੇ ਤ੍ਰਿਹਣ ਸਾਹਿਬਜ਼ਾਦਿਆਂ ਚੋਂ ਬਾਬਾ ਦਾਤੂ ਜੀ ਦੇ ਪੁੱਤਰ ਨੂੰ ਮਿਲ ਕੇ ਇਹਨੇ ਉਹਨੂੰ ਆਪਣੇ ਵੱਲ ਕਰ ਲਿਆ ਤੇ ਆਖਿਆ ਤੁਸੀਂ ਨਾ ਜਾਇਆ ਜੇ, ਕਿਉਂਕਿ ਜੇ ਤੁਸੀਂ ਗਏ ਗੁਰੂ ਹਰਗੋਬਿੰਦ ਸਾਹਿਬ ਕੋਲ ਤੇ ਬਾਦਸ਼ਾਹ ਤੁਹਾਡੇ ਤੋਂ ਖਫਾ ਹੋਵੇਗਾ। ਮੇਰੀ ਬਾਦਸ਼ਾਹ ਨਾਲ ਮੁਲਾਕਾਤ ਹੈ, ਬਾਦਸ਼ਾਹ ਨਾਲ ਮੇਰਾ ਪਿਆਰ ਹੈ, ਮੈਂ ਤੁਹਾਨੂੰ ਵੀ ਬਾਦਸ਼ਾਹ ਨਾਲ ਮਿਲਾਵਾਂਗਾ। ਇਹ ਕਹਿ ਕੇ ਨੇ ਬਾਬੇ ਦਾਤੂ ਦੇ ਪੁੱਤਰ ਨੂੰ ਰੋਕ ਲਿਆ, ਪਰ ਬਾਬਾ ਸੁੰਦਰ ਤੇ ਬਾਬਾ ਪਰਮਾਨੰਦ ਜੀ ਨੂੰ ਨਹੀਂ ਰੋਕ ਸਕਿਆ। ਅਗਲੇ ਦਿਨ ਬਾਬਾ ਸੁੰਦਰ ਤੇ ਪਰਮਾਨੰਦ ਜੀ ਨੇ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਚ ਪਹੁੰਚੇ ਨੇ। ਜੋਧ ਰਾਏ ਤੇ ਹੋਰ ਸਿੱਖ ਬੈਠੇ ਨੇ ਤੇ ਜੋਧ ਰਾਏ ਨੇ ਪੁੱਛਿਆ, ਮਹਾਰਾਜ ਕੀ ਕਾਰਨ ਹੋਇਆ ਕਿ ਬਾਬਾ ਗੁਰਦਿੱਤਾ ਜੀ ਸਰੀਰ ਤੇ ਆ ਗਏ। ਮਹਾਰਾਜ ਜੀ ਨੇ ਆਖਿਆ ਕੀ ਦੱਸੀਏ, ਕਾਰਨ ਬਾਰੇ ਕੀ ਦੱਸੀਏ। ਦਰਅਸਲ ਜਦੋਂ ਮੌਤ ਆਉਂਦੀ ਆ ਉਦੋਂ ਫਿਰ ਕੋਈ ਕਾਰਨ ਨਹੀਂ ਬਣਦਾ, ਮੌਤ ਨੇ ਆ ਹੀ ਜਾਣਾ, ਕਾਰਨ ਤਾਂ ਇੱਕ ਬਹਾਨਾ ਹੈ। ਸੱਦਾ ਜਿਹੜਾ ਪਰਮਾਤਮਾ ਦਾ ਉਹ ਆ ਗਿਆ ਤੇ ਬਾਬਾ ਗੁਰਦਿੱਤਾ ਜੀ ਚਲੇ ਗਏ। ਦੋ ਪ੍ਰਕਾਰ ਦੀ ਦ੍ਰਿਸ਼ਟੀ ਹੁੰਦੀ ਹੈ, ਇੱਕ ਕੂਕਰ ਦ੍ਰਿਸ਼ਟੀ ਹੁੰਦੀ ਹੈ, ਇੱਕ ਸ਼ੇਰ ਬੱਬਰ ਸ਼ੇਰ ਦੀ ਦ੍ਰਿਸ਼ਟੀ ਹੁੰਦੀ। ਕੁੱਤੇ ਨੂੰ ਕੋਈ ਸੋਟੀ ਨਾਲ ਲਸਟਕਾ ਨਾਲ ਮਾਰੇ ਤੇ ਉਹ ਸੋਟੀ ਨੂੰ ਮੂੰਹ ਵਿੱਚ ਲੈਂਦਾ, ਮਾਰਨ ਵਾਲੇ ਵੱਲ ਨਹੀਂ ਵੇਖਦਾ। ਪਰ ਬੱਬਰ ਸ਼ੇਰ ਨੂੰ ਕੋਈ ਸੋਟੀ ਨਾਲ ਡਾਂਗ ਨਾਲ ਮਾਰੇ ਤੇ ਉਹ ਮਾਰਨ ਵਾਲੇ ਵੱਲ ਵੇਖਦਾ। ਗੁਰਮੁਖਾਂ ਦੀ ਜਿਹੜੀ ਦ੍ਰਿਸ਼ਟੀ ਆ ਉਹ ਸ਼ੇਰਾਂ ਵਾਲੀ ਦ੍ਰਿਸ਼ਟੀ, ਉਹ ਮਾਰਨ ਵਾਲੇ ਪਰਮਾਤਮਾ ਵੱਲ, ਅਕਾਲ ਪੁਰਖ ਵੱਲ ਵੇਖਦੇ ਨੇ। ਤੇ ਜਿਹੜੇ ਮਨਮੁਖ ਸਾਖਤ ਬੰਦੇ ਨੇ ਕੂਕਰ ਦ੍ਰਿਸ਼ਟੀ ਦੇ ਧਾਰਨੀ, ਉਹ ਵੇਖਦੇ ਨੇ ਜੀ ਅਮਕੇ ਬੰਦੇ ਨੇ ਮਾਰਿਆ, ਫਲਾਣੇ ਬੰਦੇ ਨੇ ਇਸ ਪ੍ਰਕਾਰ ਦਾ ਸਾਨੂੰ ਦੁੱਖ ਦਿੱਤਾ। ਉਹ ਬੰਦਿਆਂ ਨੂੰ ਮੁੱਖ ਸਮਝਦੇ ਨੇ, ਮਾਰਨ ਵਾਲੇ ਵੱਲ, ਅਕਾਲ ਪੁਰਖ ਵੱਲ ਆਪਣੀ ਨਿਗਾਹ ਨਹੀਂ ਕਰਕੇ ਵੇਖਦੇ ਕਿ ਦੁੱਖ ਤੇ ਸੁੱਖ ਦਾ ਦਾਤਾ ਇੱਕ ਅਕਾਲ ਪੁਰਖ ਪਰਮਾਤਮਾ ਹੈ। ਦੁਨੀਆਂ ਦਾ ਕੋਈ ਬੰਦਾ ਕਿਸੇ ਬੰਦੇ ਨੂੰ ਨਾ ਦੁੱਖ ਦੇ ਸਕਦਾ ਤੇ ਨਾ ਹੀ ਸੁੱਖ ਦੇ ਸਕਦਾ। ਦੁੱਖ ਤੇ ਸੁੱਖ ਦਾ ਦਾਤਾ ਸਿਰਫ਼ ਇੱਕ ਅਕਾਲ ਪੁਰਖ ਹੈ। ਇਹ ਬਚਨ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਜੋਧ ਰਾਏ ਦੇ ਸਮੇਤ ਜਿੰਨੇ ਸਿੱਖ ਬੈਠੇ ਨੇ ਸਾਰਿਆਂ ਦੀ ਸੰਤੁਸ਼ਟੀ ਕੀਤੀ ਹੈ। ਇਸ ਤਰ੍ਹਾਂ ਵਿਚਾਰ ਵਿਮਰਸ਼ਾਂ ਹੋ ਰਹੀਆਂ ਨੇ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਤੁਸੀਂ ਦੂਰੋਂ ਚੱਲ ਕੇ ਆਇਓ ਭਾਈ, ਹੁਣ ਲੰਗਰ ਪ੍ਰਸ਼ਾਦ ਛੱਕ ਕੇ ਆਰਾਮ ਕਰੋ। ਤੋ ਜਿਸ ਪ੍ਰਕਾਰ ਨਾਲ ਅੱਗੇ ਦਸਤਾਰਬੰਦੀ ਦਾ ਸਮਾਗਮ ਹੋ ਰਿਹਾ, ਆਓ ਮਨ ਬਿਰਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਜੋੜ ਕੇ ਸਤਿਗੁਰਾਂ ਦਾ ਇਤਿਹਾਸ ਸਰਵਣ ਕਰੀਏ, ਏਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਏਰਾ ਨਰ ਨਾਰੀ ਨਿਤ ਪ੍ਰਸਨ ਕੀਰਤਪੁਰ ਮੈਂ ਆਏ।
ਨਰ ਮਨੁੱਖ, ਨਾਰੀ ਇਸਤਰੀਆਂ, ਬਹੁਤ ਸਾਰੇ ਨਰ ਤੇ ਨਾਰੀਆਂ ਦੂਰੋਂ ਦਰੇਡਿਓਂ, ਦੇਸਾਂ ਪ੍ਰਦੇਸਾਂ ਵਿਚੋਂ, ਜਿੱਥੇ ਜਿੱਥੇ ਵੀ ਖ਼ਬਰ ਪਹੁੰਚਦੀ ਹੈ ਬਾਬਾ ਗੁਰਦਿੱਤਾ ਜੀ ਦੇ ਸੱਚਖੰਡ ਜਾਣ ਦੀ, ਉਹ ਸੁਣ ਕੇ ਬਹੁਤ ਸਾਰੇ ਲੋਕ ਸੰਗਤਾਂ ਇਕੱਠੀਆਂ ਹੋ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੀ ਪਵਿੱਤਰ ਨਗਰੀ ਸ੍ਰੀ ਕੀਰਤਪੁਰ ਸਾਹਿਬ ਚੱਲ ਕੇ ਆਉਂਦੇ ਹਨ।
ਸਨਬੰਦੀ ਸਿੱਖ ਸੰਗਤਾਂ ਰੋਦਤ ਸ਼ੋਕ ਵਧਾਏ।
ਬਹੁਤ ਸਾਰੇ ਸੰਬੰਧੀ ਆਉਂਦੇ ਨੇ, ਰਿਸ਼ਤੇਦਾਰ ਆਉਂਦੇ ਨੇ, ਤੇ ਜਿਹੜੇ ਰਿਸ਼ਤੇਦਾਰ ਸਾਖ ਸੰਬੰਧੀ ਆਉਂਦੇ ਨੇ ਜਿਨ੍ਹਾਂ ਦਾ ਬਾਬਾ ਗੁਰਦਿੱਤਾ ਜੀ ਨਾਲ ਬਹੁਤ ਜ਼ਿਆਦਾ ਸਨੇਹ ਹੈ, ਸੰਗਤਾਂ ਵੀ ਬਹੁਤ ਆਉਂਦੀਆਂ ਨੇ ਜਿਨ੍ਹਾਂ ਦਾ ਬਾਬਾ ਗੁਰਦਿੱਤਾ ਜੀ ਨਾਲ ਪਿਆਰ ਹੈ, ਉਹ ਸਾਖ ਸੰਬੰਧੀ ਰਿਸ਼ਤੇਦਾਰ ਬਾਬਾ ਗੁਰਦਿੱਤਾ ਜੀ ਨੂੰ ਯਾਦ ਕਰਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਮੇਲ ਕਰਕੇ ਉਨ੍ਹਾਂ ਦੇ ਹਿਰਦੇ ਵਿਚ ਸ਼ੋਕ ਪੈਦਾ ਹੁੰਦਾ। ਉਸ ਵਕਤ ਉਨ੍ਹਾਂ ਦੇ ਹਿਰਦੇ ਵਿਰਾਗ ਦੇ ਨਾਲ ਪੀੜਤ ਨੇ, ਨੇਤਰ ਹੰਝੂਆਂ ਦੇ ਨਾਲ ਭਰੇ ਹੋਏ ਨੇ, ਔਰ ਬਾਬਾ ਗੁਰਦਿੱਤਾ ਜੀ ਦੇ ਵਿਯੋਗ ਦੇ ਵਿਚ, ਵਿਛੋੜੇ ਦੇ ਵਿਚ ਰੁਦਨ ਕਰ ਰਹੇ ਨੇ।
ਅਲਪ ਬੈਸ ਮੈਂ ਸ੍ਰੀ ਹਰਿ ਰਾਏ,
ਕਹਿਣ ਲੱਗੇ ਇਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪੋਤਰੇ, ਭਾਵ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਬਾਬੇ ਧੀਰਮਲ ਤੇ ਬਾਬਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਬਾਬਾ ਗੁਰਦਿੱਤਾ ਜੀ ਦੇ ਦੋ ਸਾਹਿਬਜ਼ਾਦੇ ਸਨ, ਵੱਡੇ ਧੀਰਮਲ ਸਨ ਤੇ ਛੋਟੇ ਗੁਰੂ ਹਰਿ ਰਾਏ ਸਾਹਿਬ ਸਨ। ਤੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਮਰ ਉਸ ਵੇਲੇ ਅਲਪ ਹੈ, ਥੋੜੀ ਹੈ।
ਕਿਰਿਆ ਪਿਤਾ ਇਸ ਕਰੈ ਬਣਾਏ,
ਪਿਤਾ ਜੀ ਦੇ ਨਿਮਿਤ ਜਿੰਨੀਆਂ ਮਰਿਆਦਾਵਾਂ ਇੱਕ ਪੁੱਤਰ ਦੇ ਜਿੰਮੇਵਾਰੀਆਂ ਹੁੰਦੀਆਂ ਨੇ, ਜੋ ਪੁੱਤਰ ਕਰਦਾ ਹੈ ਪਿਤਾ ਦੇ ਜਾਣ ਤੋਂ ਬਾਅਦ, ਉਹ ਸਾਰੀਆਂ ਜਿੰਮੇਵਾਰੀਆਂ, ਕਿਉਂਕਿ ਧੀਰਮਲ ਤਾਂ ਆਇਆ ਨੀ, ਉਹਨੂੰ ਸੁਨੇਹਾ ਵੀ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਨੇ, ਪਰ ਧੀਰਮਲ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਕਰਕੇ ਜਿਹੜੀਆਂ ਜਿੰਮੇਵਾਰੀਆਂ ਵੱਡੇ ਪੁੱਤਰ ਧੀਰਮਲ ਨੇ ਨਿਭਾਉਣੀਆਂ ਸਨ, ਉਹਦੀ ਜਗ੍ਹਾ ਦੇ ਉੱਤੇ ਸਾਰੀਆਂ ਜਿੰਮੇਵਾਰੀਆਂ ਪਿਤਾ ਜੀ ਦੇ ਨਿਮਿਤ ਜਿਤਨੀਆਂ ਕਿਰਿਆਵਾਂ ਨੇ, ਉਹ ਸ੍ਰੀ ਗੁਰੂ ਹਰਿ ਰਾਏ ਸਾਹਿਬ, ਹਾਲਾਂਕਿ ਛੋਟੀ ਉਮਰ ਹੈ ਸੱਤਵੇਂ ਪਾਤਸ਼ਾਹ ਜੀ ਦੀ ਉਸ ਵੇਲੇ, ਪਰ ਉਹ ਸਾਰੀਆਂ ਕਿਰਿਆਵਾਂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਕੀਤੀਆਂ ਹਨ।
ਬੀਨ ਪੁਸ਼ਪ ਸੁਰ ਸਰੀ ਪਹੁੰਚਾਏ,
ਔਰ ਜਿਸ ਦਿਨ ਅੰਗੀਠਾ ਠੰਡਾ ਹੋਇਆ, ਤੋ ਅੰਗੀਠਾ ਠੰਡਾ ਹੋਣ ਤੋਂ ਬਾਅਦ ਜਿਤਨਾ ਅੰਗੀਠਾ ਸੀ ਬਾਬਾ ਗੁਰਦਿੱਤਾ ਜੀ ਦੇ ਸਰੀਰ ਦਾ, ਉਹ ਸਾਰਾ ਅੰਗੀਠਾ ਇਕੱਠਾ ਕਰਕੇ ਜਲ ਪ੍ਰਵਾਹ ਕੀਤਾ, ਜੋ ਸਤਲੁਜ ਲਾਗੇ ਵਗਦਾ। ਹੱਜ ਵੀ ਜਦੋਂ ਕੋਈ ਪ੍ਰਾਣੀ ਚਾਲੇ ਪਾਉਂਦਾ ਤੇ ਉਹਦੇ ਸਰੀਰ ਦਾ ਜਿਹੜਾ ਅੰਗੀਠਾ ਹੈ ਜਾਂ ਪੁਸ਼ਪਾਦਕ ਨੇ, ਉਥੇ ਕੀਰਤਪੁਰ ਸਾਹਿਬ ਜਾ ਕੇ ਜਲ ਪ੍ਰਵਾਹ ਕੀਤੇ ਜਾਂਦੇ ਹਨ। ਇਹ ਮਰਿਆਦਾ ਉਦੋਂ ਦੀ ਚੱਲਦੀ ਆਉਂਦੀ। ਤੋ ਉਹ ਇਸ ਕਰਕੇ ਕਹਿੰਦੇ ਬਾਬਾ ਗੁਰਦਿੱਤਾ ਜੀ ਦੇ ਸਰੀਰ ਦਾ ਵੀ ਜਿਹੜਾ ਅੰਗੀਠਾ ਹੈ, ਉਹ ਜਲ ਪ੍ਰਵਾਹ ਕੀਤਾ ਹੈ।
ਅਪਰ ਜਥੋ ਚਿਤ ਵਿਧੀ ਕਰਾਏ,
ਹੋਰ ਜਥਾ ਉਚਿਤ ਜਿਹੜੀਆਂ ਗੁਰਮਤ ਮਰਿਆਦਾਵਾਂ ਨੇ, ਗੁਰਮਤ ਰਹਿਣੀ ਅਨੁਸਾਰ ਜਿਹੜੀਆਂ ਮਰਿਆਦਾਵਾਂ ਨੇ, ਕਿਰਿਆਵਾਂ ਨੇ, ਉਹ ਸਾਰੀਆਂ ਕਿਰਿਆਵਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਵਾਈਆਂ ਹਨ।
ਦਿਵਸ 3-10 ਜਮੈ ਬਿਤਾਏ,
ਇਸੇ ਤਰ੍ਹਾਂ ਖਾਲਸਾ ਜੀ 13 ਦਿਨ ਬਤੀਤ ਹੋ ਗਏ ਨੇ। 13ਵੇਂ ਦਿਨ ਤ੍ਰਿਓ 10, 10 ਤੇ 3, 13ਵੇਂ ਦਿਨ ਕਹਿੰਦੇ ਦਿਨ ਬਤੀਤ ਹੋ ਗਏ ਤੇ 13ਵਾਂ ਦਿਨ ਚੱਲ ਕੇ ਆ ਗਿਆ।
ਭਇਓ ਸਮਾਜ ਮਨ ਜਿਸਮ ਦਾਏ,
13ਵੇਂ ਦਿਨ ਅੰਤਮ ਅਰਦਾਸ ਦਾ ਸਮਾਗਮ ਸੀ। ਉਸ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਆਣ ਕੇ ਇਕੱਠੀਆਂ ਹੋਈਆਂ ਬਾਬਾ ਗੁਰਦਿੱਤਾ ਜੀ ਦੇ ਇਸ ਅੰਤਮ ਸਮਾਗਮ ਦੇ ਵਿਚ। 13ਵੇਂ ਦਿਨ ਜਿਹੜਾ ਇਹ ਸਮਾਗਮ ਹੋ ਰਿਹਾ, ਇਸ ਸਮਾਗਮ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਚ ਗੁਰੂ ਦੀਆਂ ਸੰਗਤਾਂ, ਗੁਰੂ ਕੇ ਸਿੱਖ ਚੱਲ ਕੇ ਆਏ ਹਨ।
ਕਹਿਲੋ ਪਹੁੰਚੇ ਆਏ ਬੁਕੇਰੇ,
ਜਿੱਥੇ ਤੱਕ ਕਿਸੇ ਦੀ ਪਹੁੰਚ ਸੀ, ਜਿਹੜੇ ਪਹੁੰਚ ਸਕਦੇ ਸਨ, ਕਿਉਂਕਿ ਦੂਰ ਦਰੇਡੇ ਵੀ ਸਿੱਖ ਰਹਿੰਦੇ, ਕੋਈ ਕਾਬਲ ਰਹਿ ਰਿਹਾ, ਕੋਈ ਅਫਗਾਨਿਸਤਾਨ ਰਹਿ ਰਿਹਾ, ਉਥੋਂ ਤਾਂ ਹੁਣ 13 ਦਿਨਾਂ ਚ ਨਹੀਂ ਸੀ ਨਾ ਆਇਆ ਜਾ ਸਕਦਾ, ਉਨ੍ਹਾਂ ਨੂੰ ਆਉਣ ਵਾਸਤੇ ਮਹੀਨਿਆਂ ਦੇ ਸਮੇਂ ਲੱਗਦੇ ਸਨ। ਇਸ ਕਰਕੇ ਜਿੱਥੋਂ ਤੱਕ ਕੋਈ ਸੰਗਤ ਆ ਸਕਦੀ ਸੀ, ਉਥੋਂ ਉਥੋਂ ਸੰਗਤਾਂ, ਉਥੋਂ ਉਥੋਂ ਗੁਰੂ ਕੇ ਸਿੱਖ ਨੇੜਿਓ ਨੇੜਿਓ, ਜਾਂ ਜਿਹੜੇ 13 ਕੁ ਦਿਨਾਂ ਦੀ ਵਾਟ ਦਾ ਰਸਤਾ ਹੈ, ਪੰਜਾਬ ਦਾ ਇਲਾਕਾ ਹੈ, ਜਾਂ ਥੋੜਾ ਜਿਹਾ ਉਸ ਤੋਂ ਪਾਸੇ ਹਟਵਾਂ ਇਲਾਕਾ, ਉਥੋਂ ਦੀਆਂ ਜਿੰਨੀਆਂ ਸੰਗਤਾਂ ਨੇ, ਸਿੱਖ ਨੇ, ਉਹ ਸਾਰੇ ਚੱਲ ਕੇ ਇਕੱਠੇ ਹੋ ਕੇ ਆਏ ਹਨ।
ਮਿਲੀ ਸੰਗਤਾਂ ਆਨ ਘਨੇਰੇ,
ਸੰਗਤਾਂ ਇਕੱਠ ਬੜਾ ਵੱਡਾ ਹੋਇਆ। ਬਾਬਾ ਗੁਰਦਿੱਤਾ ਜੀ ਦਾ ਪ੍ਰੇਮ ਇੰਨਾ ਜ਼ਿਆਦਾ ਸੀ ਸਾਰੀ ਸੰਗਤ ਨਾਲ, ਪਿਆਰ ਬੜਾ ਜ਼ਿਆਦਾ ਸੀ, ਫਿਰ ਗੁਰੂ ਹਰਗੋਬਿੰਦ ਸਾਹਿਬ ਨਾਲ ਸਿੱਖਾਂ ਦਾ ਸਨੇਹ, ਛੇਵੇਂ ਪਾਤਸ਼ਾਹ ਦੇ ਵੱਡੇ ਸਪੁੱਤਰ ਚਲਾਣਾ ਕੀਤੇ ਨੇ, ਇਸ ਕਰਕੇ ਸੰਗਤ ਦਾ ਆਉਣਾ ਸੁਭਾਵਕ ਸੀ। ਅਣਗਿਣਤ ਸੰਗਤਾਂ, ਕਨੇਰੀਆਂ ਸੰਗਤਾਂ ਚੱਲ ਕੇ ਆਈਆਂ ਹਨ।
ਜੋਧ ਰਾਏ ਅਰ ਸਾਹਿਬ ਭਾਨਾ,
ਭਾਈ ਜੋਧ ਰਾਏ ਜੀ ਜਿਹੜੇ ਕੁਝ ਦਿਨ ਪਹਿਲਾਂ ਹੀ ਆ ਗਏ ਸਨ, ਫਿਰ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ਼ ਚੋਂ ਬਾਬਾ ਭਾਨਾ ਜੀ, ਜੋ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਨੇ, ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਉਨ੍ਹਾਂ ਦੀ ਥਾਂ ਤੇ ਬਾਬਾ ਭਾਨਾ ਜੀ ਬਿਰਾਜਮਾਨ ਹੋਏ, ਜਿਨ੍ਹਾਂ ਨੇ ਫਿਰ ਸਤਿਗੁਰੂ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ। ਤੋ ਬਾਬਾ ਭਾਨਾ ਜੀ, ਭਾਈ ਜੋਧ ਰਾਏ ਜੀ, ਭਾਈ ਰੂਪ ਚੰਦ ਜੀ, ਇਹ ਜਿੰਨੇ ਸਤਿਗੁਰਾਂ ਦੇ ਪੁਰਾਣੇ ਨਿਕਟਵਰਤੀ ਸਿੱਖ ਨੇ, ਇਹ ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਆਏ ਹਨ।
ਸ੍ਰੀ ਹਰਗੋਬਿੰਦ ਸੰਗ ਬਖਾਨਾ,
ਭਾਈ ਜੋਧ ਰਾਏ ਤੇ ਭਾਈ ਭਾਨਾ ਜੀ ਸਿਆਣੇ ਸਿੱਖ ਸਨ ਗੁਰੂ ਘਰ ਦੇ। ਇਨ੍ਹਾਂ ਨੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਦੋਵਾਂ ਨੇ ਬੇਨਤੀ ਕੀਤੀ,
ਸ੍ਰੀ ਗੁਰਦਿੱਤੇ ਕੇ ਜੁਗਨੰਦ,
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ, ਬਾਬਾ ਗੁਰਦਿੱਤਾ ਜੀ ਦੇ ਦੋ ਸਾਹਿਬਜ਼ਾਦੇ ਨੇ, ਭਾਈ ਜੋਧ ਰਾਏ ਤੇ ਭਾਈ ਭਾਨਾ ਜੀ, 6ਵੇਂ ਪਾਤਸ਼ਾਹ ਨੂੰ ਬੇਨਤੀ ਕਰਨ ਲੱਗੇ ਕਿ ਮਹਾਰਾਜ ਜੀ, ਬਾਬਾ ਗੁਰਦਿੱਤਾ ਜੀ ਦੇ ਦੋ ਸਾਹਿਬਜ਼ਾਦੇ ਨੇ, ਵੱਡੇ ਬਾਬਾ ਧੀਰਮਲ ਜੀ ਨੇ ਔਰ ਛੋਟੇ ਗੁਰੂ ਹਰ ਰਾਏ ਸਾਹਿਬ ਜੀ ਹਨ।
ਧੀਰਮਲ ਹੈ ਬੈਸ ਬਿਲੰਦ,
ਜਿਹੜਾ ਧੀਰਮਲ ਹੈ ਉਹਦੀ ਉਮਰ ਵੱਡੀ ਹੈ, ਉਹ ਸਿਆਣਾ ਹੈ, ਬੁੱਧੀਮਾਨ ਹੈ।
ਸੋਨਾ ਚੱਲ ਕੀਰਤਪੁਰ ਆਵਾ, ਟੁੱਟੇ ਉਸ ਸਬਨ ਤੇ ਕਿਆ ਲੱਕ ਪਾਵਾ।
ਮਹਾਰਾਜ ਜੀ, ਧੀਰਮਲ ਜਿਹੜਾ ਉਮਰ ਕਰਕੇ ਵੱਡਾ ਹੈ, ਪਰ ਧੀਰਮਲ ਨੂੰ ਪਤਾ ਨੀ ਕੀ ਹੋਇਆ ਕਿ ਧੀਰ ਵੇਖੋ, ਇੰਨੀ ਦੁਨੀਆਂ ਚੱਲ ਕੇ ਆਈ, ਬਾਬਾ ਗੁਰਦਿੱਤਾ ਜੀ ਪਰਲੋਕ ਗਮਨ ਕਰ ਗਏ ਨੇ, ਤੇ ਉਹਦਾ ਸੱਕਾ ਪਿਤਾ ਪਰਲੋਕ ਗਮਨ ਕਰ ਗਿਆ, ਤੇ ਉਹ ਆਪਣੇ ਪਿਤਾ ਦੇ ਪਰਲੋਕ ਗਮਨ ਤੇ ਤ੍ਰਿਓ ਦਸਵੀਂ ਵਾਲੇ ਦਿਨ ਵੀ ਇੱਥੇ ਨਹੀਂ ਆਇਆ। ਪਤਾ ਨੀ ਧੀਰਮਲ ਨੇ ਆਪਣੇ ਮਨ ਚ ਕੀ ਸੋਚਿਆ ਹੋਇਆ, ਧੀਰਮਲ ਨੇ ਆਪਣੇ ਮਨ ਚ ਕੀ ਕਲਪਿਆ ਹੋਇਆ ਕਿ ਉਹ ਇਸ ਜਗ੍ਹਾ ਤੇ ਕੀਰਤਪੁਰ ਸਾਹਿਬ ਚੱਲ ਕੇ ਨਹੀਂ ਆਇਆ, ਸਾਰਿਆਂ ਨਾਲੋਂ ਟੁੱਟ ਗਿਆ, ਸਭ ਨਾਲੋਂ ਵੱਖਰਾ ਹੋ ਗਿਆ, ਇਕੱਲਾ ਹੋ ਗਿਆ, ਤੇ ਸਾਰਿਆਂ ਨਾਲ ਟੁੱਟ ਕੇ ਇੱਥੇ ਨਹੀਂ ਆਇਆ।
ਪਿਤਾ ਪਰਲੋਕ ਪਇਓ ਅਸ ਸਮਾਂ,
ਇਹੋ ਜਿਹਾ ਸਮਾਂ ਵੇਖੋ ਮਹਾਰਾਜ, ਇਹੋ ਜਿਹੇ ਸਮੇਂ ਵਿਚ ਤਾਂ ਦੁਸ਼ਮਣ ਵੀ ਆ ਜਾਂਦੇ ਨੇ ਜਦੋਂ ਕੋਈ ਪੁਰਾਣੀ ਚਾਲੇ ਪਾਉਂਦਾ, ਪਰ ਪਾਤਸ਼ਾਹ ਜੀ ਸੱਕਾ ਪਿਤਾ ਇਹ ਸੰਸਾਰ ਤੋਂ ਕੂਚ ਕਰ ਗਿਆ ਹੋਵੇ, ਤੇ ਉਸ ਪਿਤਾ ਦੇ ਅੰਤਮ ਸਮਾਗਮ ਵਿਚ ਵੀ ਪੁੱਤਰ ਨਾ ਹਾਜ਼ਰ ਹੋਵੇ, ਮਹਾਰਾਜ ਜੀ ਦਾ ਅੰਦਾਜ਼ਾ ਫਿਰ ਆਪਾਂ ਲਾ ਸਕਦੇ ਹਾਂ ਵੀ ਉਹਦੇ ਮਨ ਚ ਪਤਾ ਨੀ ਕੀ ਖਿਆਲ ਹੈ, ਪਤਾ ਨੀ ਉਹਨੇ ਆਪਣੇ ਮਨ ਚ ਕੀ ਸੋਚਿਆ ਕਿ ਆਪਣੇ ਪਿਤਾ ਦੇ ਅੰਤਮ ਸਮਾਗਮ ਦੇ ਵਿਚ ਵੀ ਉਹ ਚੱਲ ਕੇ ਨਹੀਂ ਆਇਆ,
ਆਏ ਨਾ ਪਹੁੰਚੇ ਉਹ ਕੀਨ ਨਾ ਖਮਾ,
ਉਹਨੇ ਆ ਕੇ ਇੱਥੇ ਪਹੁੰਚ ਨਹੀਂ ਕੀਤੀ, ਨਾ ਇੱਥੇ ਗੁਰੂ ਘਰ ਆਇਆ, ਨਾ ਉਹਨੇ ਆ ਕੇ ਇੱਥੇ ਆਪਣੇ ਗਮ ਦਾ ਪ੍ਰਗਟਾਵਾ ਕੀਤਾ। ਪਿਤਾ ਦੀ ਮੌਤ ਤੇ ਤਾਂ ਪੁੱਤਰ ਦਾ ਹਿਰਦਾ ਬਲੁੰਦਰਿਆ ਜਾਂਦਾ, ਪਰ ਉਹਨੇ ਆਪਣੇ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ, ਉਹਦੇ ਅੰਦਰ ਦੁੱਖ ਨਹੀਂ ਆਇਆ। ਵੇਖੋ ਦੁਨੀਆਂ ਤਰਾਸ ਤਰਾਸ ਕਰ ਰਹੀ ਹੈ, ਬੱਚਾ ਬੱਚਾ ਰੋ ਰਿਹਾ ਬਾਬਾ ਗੁਰਦਿੱਤਾ ਜੀ ਨੂੰ ਚੇਤੇ ਕਰਕੇ। ਉਹ ਸੱਕਾ ਪੁੱਤਰ ਹੈ ਬਾਬਾ ਗੁਰਦਿੱਤਾ ਜੀ ਦਾ, ਉਹਨੂੰ ਗਮ ਨਹੀਂ ਆਇਆ ਆਪਣੇ ਪਿਤਾ ਦੇ ਜਾਣ ਦਾ, ਉਹਦੇ ਮਨ ਚ ਸੋਗ ਨਹੀਂ ਆਇਆ। ਵੇਖੋ ਜੀ ਉਹ ਇੱਥੇ ਤੱਕ ਪਹੁੰਚਿਆ ਨਹੀਂ, ਉਹਨੇ ਨਾ ਹੀ ਆਪਣੇ ਅੰਦਰ ਦੇ ਗਮ ਨੂੰ ਪ੍ਰਗਟ ਕੀਤਾ।
ਤੇਨੀ ਬਨੈ ਅਬੈ ਦਸਤਾਰ, ਕੋਰਾਵਰ ਨੇ ਕੀਨ ਸਟਾਰ।
ਮਹਾਰਾਜ ਜੀ ਹੁਣ ਦਸਤਾਰ ਦੇਣ ਦਾ ਸਮਾਂ ਆ ਗਿਆ, ਕਿਉਂਕਿ ਅੱਜ 13ਵਾਂ ਦਿਨ, ਅੱਜ ਦਸਤਾਰਬੰਦੀ ਹੋਣੀ ਤੇ ਦਸਤਾਰ ਦੇਣ ਦਾ ਸਮਾਂ ਆ ਗਿਆ। ਮਹਾਰਾਜ ਜੀ ਹੁਣ ਤੁਸੀਂ ਆਪ ਕਿਰਪਾ ਕਰਕੇ ਦੱਸੋ ਕਿ ਤੁਸੀਂ ਇਹਦੇ ਬਾਰੇ ਕੀ ਵਿਚਾਰ ਕੀਤੀ ਹੈ ਕਿ ਦਸਤਾਰ ਕਿਹਨੂੰ ਦੇਣੀ ਚਾਹੀਦੀ, ਕਿਉਂਕਿ ਹੁਣ ਦਸਤਾਰ ਦੇਣ ਦਾ ਸਮਾਂ। ਪਿਤਾ ਤੋਂ ਬਾਅਦ ਵੱਡੇ ਪੁੱਤਰ ਨੂੰ ਦਸਤਾਰ ਦਿੱਤੀ ਜਾਂਦੀ ਹੈ, ਇਹ ਸਾਡੀ ਦੁਨੀਆਂ ਦੀ ਮਰਿਆਦਾ, ਸਮਾਜ ਦੀ ਮਰਿਆਦਾ, ਲੋਕ ਕਰੀਤ ਜਿਹੜੀ ਸੰਸਾਰ ਦੀ ਉਹ ਚੱਲਦੀ ਆ ਰਹੀ। ਪਿਤਾ ਤੋਂ ਬਾਅਦ ਵੱਡੇ ਪੁੱਤਰ ਨੂੰ ਦਸਤਾਰ ਦਿੱਤੀ ਜਾਂਦੀ ਤੇ ਮਹਾਰਾਜ ਜੀ ਹੁਣ ਦਸਤਾਰ ਦੇਣ ਦਾ ਸਮਾਂ ਤੇ ਕਿਰਪਾ ਕਰਕੇ ਹੁਣ ਤੁਸੀਂ ਇਹਦੇ ਬਾਰੇ ਦੱਸੋ ਕਿ ਤੁਸੀਂ ਇਹਦੇ ਬਾਰੇ ਕੀ ਵਿਚਾਰ ਕੀਤੀ ਹੈ।
ਪੁਰ ਕਰਤਾਰ ਦੇਣ ਕੋ ਜਾਏ, ਅਪਰ ਨਹੀਂ ਕੋ ਬਣੈ ਉਪਾਏ।
ਮਹਾਰਾਜ ਧੀਰ ਮੱਲ ਤਾਂ ਆਇਆ ਨਹੀਂ ਇੱਥੇ ਕਿ ਅਸੀਂ ਉਹਨੂੰ ਦਸਤਾਰ ਦੇ ਦਿੰਦੇ, ਵੱਡਾ ਪੁੱਤਰ ਹੈ ਧੀਰ ਮੱਲ, ਪਰ ਮਹਾਰਾਜ ਜੇ ਉਹ ਇੱਥੇ ਨਹੀਂ ਆਇਆ ਤੇ ਫਿਰ ਤਾਂ ਹੁਣ ਦੂਜਾ ਰਸਤਾ ਇਹੀ ਬਣਦਾ ਕਿ ਅਸੀਂ ਉੱਥੇ ਜਾ ਕੇ ਉਹਨੂੰ ਦਸਤਾਰ ਦੇਈਏ ਕਰਤਾਰਪੁਰ ਜਾ ਕੇ। ਧੀਰ ਮੱਲ ਇੰਨਾ ਹੀ ਵੱਡਾ ਹੋ ਗਿਆ ਵੀ ਉਹ ਆਪ ਨਹੀਂ ਇੱਥੇ ਪਹੁੰਚਿਆ ਤੇ ਉਹਦੀ ਦਸਤਾਰ ਤਾਂ ਹੁਣ ਅਸੀਂ ਲੈ ਕੇ ਆਏ ਆ, ਤੇ ਜੇ ਉਹ ਇੱਥੇ ਨਹੀਂ ਆਇਆ ਤੇ ਅਸੀਂ ਇੱਥੋਂ ਕਰਤਾਰਪੁਰ ਸਾਹਿਬ ਜਾ ਕੇ ਉੱਥੇ ਪਹੁੰਚ ਕੇ ਉਹਨੂੰ ਦਸਤਾਰਬੰਦੀ ਕਰ ਦਈਏ, ਦਸਤਾਰ ਦੇ ਦਈਏ, ਹੁਣ ਤਾਂ ਇਹੀ ਉਪਾਅ ਬਣਦਾ, ਇਹੀ ਉਪਾਅ ਨਜ਼ਰ
ਆਉਂਦਾ।
ਦੂਜਾ ਰਸਤਾ ਇਹ ਹੈ ਕਿ ਬਾਬਾ ਧੀਰ ਮੱਲ ਜੀ ਤੋਂ ਛੋਟੇ ਨੇ ਗੁਰੂ ਹਰ ਰਾਏ ਸਾਹਿਬ, ਦੂਸਰੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦੇ ਸ੍ਰੀ ਹਰ ਰਾਏ ਸਾਹਿਬ ਜੀ ਨੇ ਉਹ ਛੋਟੇ ਹਨ।
ਧੀਰ ਸ਼ੀਲ ਗੁਣ ਬਿਖੈ ਬਦੇਰੇ,
ਪਰ ਭਾਵੇਂ ਉਮਰ ਕਰਕੇ ਛੋਟੇ ਨੇ ਗੁਰੂ ਹਰ ਰਾਏ ਸਾਹਿਬ, ਪਰ ਧੀਰਜ ਕਰਕੇ ਔਰ ਸੁਸ਼ੀਲ ਸੁਭਾਅ ਕਰਕੇ ਉਹ ਧੀਰ ਮੱਲ ਨਾਲੋਂ ਕਿਤੇ ਗੁਣਾ ਜ਼ਿਆਦਾ ਵੱਡੇ ਨੇ। ਹਾਂ ਉਮਰ ਕਰਕੇ ਛੋਟੇ ਹੋ ਸਕਦੇ ਨੇ ਦੁਨਿਆਵੀ ਤੌਰ ਤੇ ਵੇਖੀਏ, ਪਰ ਮਹਾਰਾਜ ਜੇ ਉਹਨਾਂ ਦਾ ਧੀਰਜ ਵੇਖੀਏ, ਜੇ ਉਹਨਾਂ ਦੇ ਅੰਦਰ ਸੁਸ਼ੀਲ ਸੁਭਾਅ ਵੇਖੀਏ, ਉਹਨਾਂ ਦੇ ਅੰਦਰ ਦਾ ਠਰੰਮਾ ਤੇ ਸਹਿਨਸ਼ੀਲਤਾ ਵੇਖੀਏ, ਤੇ ਫਿਰ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਸਭ ਤੋਂ ਵੱਡੇ ਨੇ, ਉਹ ਧੀਰ ਮੱਲ ਤੋਂ ਕਈ ਗੁਣਾ ਜ਼ਿਆਦਾ ਵੱਡੇ ਹਨ।
ਅਸਮੰਜਸ ਲਖੀਅਤ ਸ੍ਰੀ ਗੁਰ ਜੀ ਤੋ ਹਮਾਰੀ ਸੁਣੀਐ ਅਰਜ਼ੀ।
ਮਹਾਰਾਜ ਜੀ ਹਾਲਾਂਕਿ ਹੈ ਤਾਂ ਇਹ ਅਸਮੰਜਸ ਜੀ ਬਾਤ ਬਣ ਗਈ ਵੀ ਦਸਤਾਰ ਕਿਹਨੂੰ ਦੇਈਏ, ਧੀਰ ਮੱਲ ਨੂੰ ਦੇਈਏ ਇੱਥੇ ਤੋਂ ਆਇਆ ਜੀ ਉੱਥੇ ਜਾ ਕੇ ਦੇ ਕੇ ਆਈਏ, ਜਾਂ ਫਿਰ ਗੁਰੂ ਹਰ ਰਾਏ ਸਾਹਿਬ ਜੀ ਇੱਥੇ ਰਹਿੰਦੇ ਨੇ, ਇਹਨਾਂ ਨੂੰ ਅਸੀਂ ਦਸਤਾਰਬੰਦੀ ਕਰ ਦਈਏ, ਦਸਤਾਰ ਇਹਨਾਂ ਨੂੰ ਦੇ ਦਈਏ। ਇਹ ਹੁਣ ਬੜੀ ਵੱਡੀ ਅਸਮੰਜਸ ਬਣ ਗਈ ਹੈ। ਇਸ ਕਰਕੇ ਮਹਾਰਾਜ ਜੀ ਅਸੀਂ ਤੁਹਾਡੇ ਚਰਨਾਂ ਵਿਚ ਅਰਜ਼ੀ ਕਰ ਰਹੇ ਹਾਂ, ਤੁਹਾਡੇ ਚਰਨਾਂ ਵਿਚ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਹੁਣ ਕਿਰਪਾ ਕਰਕੇ ਸਾਨੂੰ ਮਾਰਗ ਦਰਸ਼ਨ ਕਰਾਓ।
ਤੋ ਹਮਾਰੀ ਸੁਣੀਐ ਅਰਜ਼ੀ।
ਫਿਰ ਵੀ ਮਹਾਰਾਜ ਜੀ ਸਾਡੀ ਇਹ ਬੇਨਤੀ ਹੈ, ਆਪ ਜੀ ਦੇ ਚਰਨਾਂ ਵਿਚ ਅਰਜ਼ ਹੈ, ਆਪ ਜੀ ਸੁਣੋ।
ਹਰ ਹਮ ਲਖਿਓ ਚੈ ਤੋ ਮਰਜ਼ੇ, ਲੁਗੁ ਪਰ ਹੀ ਪ੍ਰਸੰਨ ਹੈ ਹਰ ਜੀ।
ਮਹਾਰਾਜ ਜੀ ਅਸੀਂ ਤੁਹਾਡੀ ਮਰਜ਼ੀ ਵੀ ਜਾਣਨਾ ਚਾਹੁੰਦੇ ਹਾਂ ਕਿ ਤੁਹਾਡੀ ਮਰਜ਼ੀ ਕੀ ਹੈ, ਕਿਉਂਕਿ ਤੁਹਾਡਾ ਸੁਭਾਅ ਵੇਖ ਕੇ ਪਤਾ ਲੱਗ ਰਿਹਾ ਕਿ ਤੁਸੀਂ ਆਪਣੇ ਛੋਟੇ ਪੋਤਰੇ ਤੇ ਬੜੇ ਖੁਸ਼ ਹੋ, ਤੁਸੀਂ ਵੱਡੇ ਤੇ ਖੁਸ਼ ਨਹੀਂ ਧੀਰ ਮੱਲ ਤੇ, ਤੁਸੀਂ ਆਪਣੇ ਛੋਟੇ ਪੋਤਰੇ ਸ੍ਰੀ ਗੁਰੂ ਹਰ ਰਾਏ ਸਾਹਿਬ ਤੇ ਬੜੇ ਖੁਸ਼ ਹੋ, ਇਹਨਾਂ ਤੇ ਤੁਸੀਂ ਬੜੇ ਪ੍ਰਸੰਨ ਹੋ, ਇਸ ਕਰਕੇ ਮਹਾਰਾਜ ਅਸੀਂ ਤੁਹਾਡੇ ਮਨ ਦੀ ਵੀ ਮਰਜ਼ੀ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਇਹਦੇ ਬਾਰੇ ਕੀ ਕਹੋਗੇ।
ਦਸਤਾਰ
ਮਹਾਰਾਜ ਜੀ ਜਿਹੜੀ ਦਸਤਾਰ ਹੈ ਉਹ ਤਾਂ ਹੁਣ ਗੁਰੂ ਹਰ ਰਾਏ ਸਾਹਿਬ ਨੂੰ ਹੀ ਦੇਣੀ ਬਣਦੀ ਹੈ, ਜੇ ਉਦਾਂ ਵੇਖੀਏ, ਮਰਿਆਦਾ ਵੇਖੀਏ, ਗੁਰਮਤ ਵੇਖੀਏ, ਤੇ ਗੁਰਮਤ ਇਹ ਕਹਿੰਦੀ ਹੈ ਕਿ ਜਿਹੜੀ ਦਸਤਾਰ ਬੰਦੀ ਆ ਹੁਣ ਗੁਰੂ ਹਰਿਰਾਏ ਸਾਹਿਬ ਨੂੰ ਹੋਣੀ ਚਾਹੀਦੀ।
ਵਡਿਆਈ ਕੇ ਉਚਿਤ ਉਦਾਰ,
ਕਿਉਂਕਿ ਜਿਹੜੀ ਵਡਿਆਈ ਆ ਉਸ ਵਡਿਆਈ ਦੇ ਉਚਿਤ ਅਧਿਕਾਰੀ ਇਸ ਵਕਤ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ, ਇਨ੍ਹਾਂ ਤੋਂ ਸਿਵਾਏ ਹੋਰ ਦੂਜਾ ਕੋਈ ਨਹੀਂ। ਕਿਉਂਕਿ ਧੀਰਮਲ ਤਾਂ ਆਇਆ ਨਹੀਂ, ਉਹ ਤਾਂ ਬੇਮੁੱਖ ਹੋ ਕੇ ਉੱਥੇ ਬੈਠਾ। ਇੱਥੋਂ ਤੱਕ ਉਹ ਤਾਂ ਸੰਗਤ ਨੂੰ ਵੀ ਰੋਕ ਰਿਹਾ ਵੀ ਤੁਸੀਂ ਵੀ ਨਾ ਜਾਓ, ਗੁਰੂ ਘਰ ਤੋਂ ਆਉਣ ਤੋਂ ਰੋਕ ਰਿਹਾ। ਬਾਬੇ ਸੁੰਦਰ ਨੂੰ ਉਹਨੇ ਰੋਕਿਆ, ਬਾਬੇ ਪਰਮਾਨੰਦ ਨੂੰ ਉਹਨੇ ਰੋਕਣ ਦਾ ਯਤਨ ਕੀਤਾ, ਗੁਰੂ ਅੰਗਦ ਸਾਹਿਬ ਦੀ ਅੰਸ਼ ਬਾਦ ਸ਼ੁਰੂ ਉਹਨੇ ਰੋਕਿਆ। ਮਹਾਰਾਜ ਜੀ ਉਹ ਤਾਂ ਇੱਦਾਂ ਦੀਆਂ ਕਰਤੂਤਾਂ ਕਰ ਰਿਹਾ, ਉਹ ਵਡਿਆਈ ਦਾ ਹੱਕਦਾਰ ਨਹੀਂ ਹੈ। ਅਸਲ ਵਿੱਚ ਜੇ ਹੁਣ ਕੋਈ ਵਡਿਆਈ ਦਾ ਹੱਕਦਾਰ ਹੈ ਤਾਂ ਉਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਹਨ।
ਮੁਖ ਪ੍ਰਸੰਨ ਰਹਿ ਬਿਕਸਿਓ ਸਦਾ।
ਆਇਆ ਵੇਖੋ, ਗੁਰੂ ਹਰਿਰਾਏ ਸਾਹਿਬ ਜੀ ਵੀ ਤਾਂ ਹਨ ਜਿਨ੍ਹਾਂ ਦਾ ਚਿਹਰਾ ਹਰ ਵੇਲੇ ਪ੍ਰਸੰਨ ਰਹਿੰਦਾ, ਹਰ ਵਕਤ ਜਿਨ੍ਹਾਂ ਦਾ ਚਿਹਰਾ ਖਿੜਿਆ ਰਹਿੰਦਾ, ਹਰ ਵੇਲੇ ਜਿਹੜੇ ਵਿਗਾਸ ਵਿੱਚ ਰਹਿੰਦੇ ਨੇ। ਆ ਕਦੇ ਚਿਹਰੇ ਦੇ ਉੱਤੇ ਇਨ੍ਹਾਂ ਤੇ ਫਿਕਰ ਨਹੀਂ ਵੇਖਿਆ, ਕਦੇ ਗੁਰੂ ਹਰਿਰਾਏ ਸਾਹਿਬ ਜੀ ਦਾ ਚਿਹਰਾ ਸਦਾ ਹੀ ਖਿੜਿਆ ਰਹਿੰਦਾ ਸੀ। ਖਾਲਸਾ ਜੀ, ਮੇਰੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ ਚਿਹਰਾ ਸਦਾ ਵਿਗਾਸ ਵਿੱਚ ਹੀ ਰਿਹਾ। ਬਹੁਤ ਹੀ ਹਸਮੁਖ ਸੁਭਾਅ ਸੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ। ਤੋ ਅੱਗੇ ਉਨ੍ਹਾਂ ਦੀ ਵੀ ਕਥਾ ਆਵੇਗੀ, ਆਪਾਂ ਸਰਵਣ ਕਰਾਂਗੇ। ਸਿੱਖ ਕਹਿ ਰਹੇ ਨੇ, ਕਹਿੰਦੇ ਮਹਾਰਾਜ ਵੇਖੋ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਚਿਹਰਾ ਕਿੰਨਾ ਪ੍ਰਸੰਨ ਚਿੱਤ ਹੈ, ਕਿੰਨਾ ਚਿਹਰਾ ਇਹਨਾਂ ਦਾ ਖਿੜਿਆ ਹੋਇਆ ਹੈ।
ਧੀਰਜ ਸਹਿਤ ਗਹੀਰ ਸੋਰਿਦਾ,
ਕਿੰਨਾ ਵੱਡਾ ਧੀਰਜ ਹੈ ਇਹਨਾਂ ਦੇ ਅੰਦਰ। ਚਿਹਰੇ ਤੋਂ ਪਤਾ ਲੱਗਦਾ ਵੀ ਕਿੱਡੇ ਵੱਡੇ ਧੈਰਿਆਂ ਦੇ ਧੀਰਜ ਦੇ ਧਾਰਨੀ ਨੇ। ਇਹਨਾਂ ਨੇ ਆਪਣੇ ਹਿਰਦੇ ਵਿੱਚ ਕਿੰਨਾ ਮਹਾਨ ਧੀਰਜ ਧਾਰਨ ਕੀਤਾ ਹੋਇਆ, ਔਰ ਇਹਨਾਂ ਦਾ ਚਿੱਤ, ਇਹਨਾਂ ਦਾ ਹਿਰਦਾ ਕਿਤਨਾ ਗਹਿਰ ਗੰਭੀਰ ਹੈ, ਉਹ ਵੀ ਇਹਨਾਂ ਦੇ ਚਿਹਰੇ ਤੋਂ ਨਜ਼ਰ ਆ ਰਿਹਾ।
ਸਭ ਤੋਂ ਬੋਲਤ ਮਿਰਦਲ ਸੁਭਾਉ,
ਗੁਰੂ ਹਰਿਰਾਏ ਸਾਹਿਬ ਜੀ ਕਦੇ ਕਿਸੇ ਨੂੰ ਕੌੜਾ ਨਹੀਂ ਬੋਲਦੇ, ਹਰ ਇੱਕ ਸਿੱਖ ਨਾਲ, ਹਰ ਇੱਕ ਮਾਈ ਭਾਈ ਨਾਲ ਬੜੇ ਪਿਆਰ ਨਾਲ ਮਿੱਠੇ ਬੋਲ ਬੋਲਦੇ ਨੇ। ਬੜਾ ਮਿਰਦਲ ਬੋਲ ਹੈ ਇਹਨਾਂ ਦਾ, ਬੜੇ ਕੋਮਲ ਸੁਭਾਉ ਦੇ ਧਾਰਨੀ ਨੇ। ਹਰ ਇੱਕ ਸਿੱਖ ਨਾਲ ਆਈ ਗਈ ਸੰਗਤ ਨਾਲ ਬੜੇ ਪਿਆਰ ਨਾਲ ਮਿੱਠ ਬੋਲੜੇ ਹੋ ਕੇ ਬੋਲਦੇ ਨੇ। ਜਿਹੜਾ ਸਤਿਗੁਰਾਂ ਦੀ ਬਾਣੀ ਦਾ ਮਹਾਂਵਾਕ ਹੈ, ਉਹ ਮਹਾਂਵਾਕ ਗੁਰੂ ਹਰਿਰਾਏ ਸਾਹਿਬ ਜੀ ਦੇ ਉੱਤੇ ਸੰਪੂਰਨ ਖਰਾ ਹੈ। ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਹਉ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਰਾ। ਇਹੋ ਜਿਹਾ ਸੁਭਾਅ ਹੈ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦਾ, ਜਿਹੜੇ ਸਦਾ ਹੀ ਸੰਗਤ ਨਾਲ ਬੜਾ ਪਿਆਰ ਨਾਲ ਮਿੱਠ ਬੋਲ ਬੋਲਦੇ ਨੇ।
ਮਤਸਰ ਆਦਿਕ ਤਰਕ ਨਾ ਕਾਹੂ,
ਨਾ ਇਹਨਾਂ ਦੇ ਮਨ ਵਿੱਚ ਕਿਸੇ ਪ੍ਰਤੀ ਈਰਖਾ। ਧੀਰਮਲ ਤੇ ਈਰਖਾ ਦਾ ਭਰਿਆ ਹੋਇਆ, ਉਧਰ ਕਰਤਾਰਪੁਰ ਦਾ ਜੰਗ ਹੋ ਰਿਹਾ ਸੀ ਮਹਾਰਾਜ, ਧੀਰਮਲ ਚਿੱਠੀਆਂ ਲਿਖ ਕੇ ਭੇਜ ਰਿਹਾ ਸੀ, ਗੁਰੂ ਘਰ ਦੀਆਂ ਸੂਹਾਂ ਦੇ ਰਿਹਾ ਸੀ ਕਾਲੇ ਖਾਂ ਨੂੰ। ਮਹਾਰਾਜ ਉਹ ਤਾਂ ਈਰਖਾ ਨਾਲ ਭਰਿਆ ਹੋਇਆ ਧੀਰਮਲ, ਉਹ ਤਾਂ ਦਵੈਸ਼ ਨਾਲ ਭਰਿਆ, ਫਿਰ ਉਹ ਕੁਤਰਕ ਕਰਨ ਵਾਲਾ, ਹਰ ਵੇਲੇ ਤਰਕ ਕੁਤਰਕ ਦੀ ਬਿਰਤੀ ਚ ਰਹਿਣ ਵਾਲਾ ਹੈ ਧੀਰਮਲ।
ਸੁਣ ਸਤਿਗੁਰ ਦੋਨੋਂ ਸਮਝਾਏ, ਬਦ ਬਡਿਆਈ ਉਚਿਤ ਸੁਆਏ।
ਜਦੋਂ ਭਾਈ ਜੋਧ ਰਾਏ ਤੇ ਭਾਈ ਭਾਨਾ ਜੀ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਤੇ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੋਵਾਂ ਨੂੰ ਜਵਾਬ ਦੇ ਕੇ ਬੋਲੇ, ਕਹਿਣ ਲੱਗੇ ਭਾਈ ਸਿੱਖੋ, ਜਿਹੜੀ ਇਹ ਵਡਿਆਈ ਹੈ ਨਾ, ਬੜੀ ਵੱਡੀ ਹੈ, ਔਰ ਇਸ ਵਡਿਆਈ ਦੇ ਜਿਹੜਾ ਉਚਿਤ ਹੈ, ਜਿਹੜਾ ਅਧਿਕਾਰੀ ਹੈ, ਉਹੀ ਇਸ ਵਡਿਆਈ ਨੂੰ ਪ੍ਰਾਪਤ ਕਰਕੇ ਸੋਭਦੀਕ ਹੋਵੇਗਾ।
ਸਭ ਕੁਟੰਬ ਤੇ ਇਨਕੇ ਭਾਗ, ਜਾਨੇ ਪਰੈ ਬੜੇ ਅਬ ਜਾਗ।
ਸਾਡਾ ਜਿੰਨਾ ਕੁਟੰਬ ਹੈ ਇਸ ਵਕਤ, ਸਾਡਾ ਜਿੰਨਾ ਪਰਿਵਾਰ ਹੈ, ਸਾਡੇ ਸਾਰੇ ਪਰਿਵਾਰ ਵਿੱਚੋਂ ਸਭ ਤੋਂ ਸ੍ਰੇਸ਼ਟ ਤੇ ਵੱਡੇ ਭਾਗ ਜਿਹੜੇ ਨੇ ਇਸ ਵਕਤ ਗੁਰੂ ਹਰਿਰਾਏ ਸਾਹਿਬ ਜੀ ਦੇ ਸਾਨੂੰ ਨਜ਼ਰ ਆ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਇਸ਼ਾਰਾ ਕਰ ਰਹੇ ਨੇ ਕਿ ਅੱਜ ਤਾਂ ਪਿਤਾ ਦੇ ਚਲਾਣੇ ਤੇ ਦਸਤਾਰਬੰਦੀ ਹੋ ਰਹੀ ਹੈ, ਆਉਣ ਵਾਲੇ ਸਮੇਂ ਚ ਸਾਡੀ ਤੋਂ ਬਾਅਦ ਗੁਰਤਾ ਗੱਦੀ ਦੇ ਮਾਲਕ ਵੀ ਇਹਨਾਂ ਨਹੀਂ ਬਣਨਾ। ਮਹਾਰਾਜ ਜੀ ਕਹਿੰਦੇ ਸਾਡੇ ਸਾਰੇ ਪਰਿਵਾਰ ਵਿੱਚ ਇਸ ਵਕਤ ਤੱਕ ਸਭ ਤੋਂ ਵੱਡੇ ਭਾਗ ਜਿਹੜੇ ਨੇ, ਸ੍ਰੇਸ਼ਟ ਭਾਗ ਨੇ, ਜਿਨ੍ਹਾਂ ਦੇ ਕੋਈ ਭਾਗ ਜਾਗੇ ਨੇ, ਤਾਂ ਉਹ ਵੱਡੇ ਭਾਗਾਂ ਵਾਲੇ, ਜਾਗੇ ਹੋਏ ਭਾਗਾਂ ਵਾਲੇ ਸ੍ਰੀ ਹਰਿਰਾਏ ਸਾਹਿਬ ਜੀ ਹਨ।
ਵੱਡੇ ਗੁਰਨ ਸੰਗ ਪ੍ਰਿਥੀਆ ਦਵੈਸ਼ੇ,
ਸਾਡੇ ਵੱਡੇ ਸਤਿਗੁਰੂ ਭਾਵ ਸਾਡੇ ਪਿਤਾ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਵੱਡੇ ਸਤਿਗੁਰਾਂ ਦੇ ਨਾਲ ਸਾਡਾ ਤਾਇਆ ਪ੍ਰਿਥੀ ਚੰਦ, ਉਹਨੇ ਬੜੀ ਦਵੈਸ਼ ਰੱਖੀ। ਉਹਨੇ ਮੁੱਢ ਤੋਂ ਸਾਡੇ ਪਿਤਾ ਜੀ ਨਾਲ ਦੁਸ਼ਮਣੀ ਰੱਖੀ। ਜੇ ਸਤਿਗੁਰੂ ਜੀ ਸਾਡੇ ਪਿਤਾ ਜੀ ਲਾਹੌਰ ਗਏ ਤੇ ਉਹਨੇ ਚਿੱਠੀਆਂ ਲੁਕੋ ਲਈਆਂ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਰਾਮਦਾਸ ਜੀ ਬੁਲਾਉਣ ਹੀ ਨਾ। ਫਿਰ ਦੁਸ਼ਮਣਾਂ ਨਾਲ ਮਿਲ ਮਿਲ ਕੇ, ਚੰਦੂ ਨਾਲ ਮਿਲ ਮਿਲ ਕੇ, ਸੁਲੀ ਖਾਂ ਸੁਲਭੀ ਖਾਂ ਵਰਗਿਆਂ ਨਾਲ ਮੁਲਾਕਾਤਾਂ ਕਰਕੇ ਸਾਡੇ ਪਿਤਾ ਜੀ ਨਾਲ ਉਹਨੇ ਵੈਰ ਕਮਾਇਆ। ਜਿਵੇਂ ਸਾਡੇ ਵੱਡੇ ਸਤਿਗੁਰਾਂ ਦੇ ਨਾਲ ਪ੍ਰਿਥੀ ਚੰਦ ਲੜਦਾ ਰਿਹਾ, ਪ੍ਰਿਥੀ ਚੰਦ ਦਵੈਸ਼ ਰੱਖਦਾ ਰਿਹਾ,
ਮੈਂ ਸੁਧਰਿਓ ਮੈਂ ਬੀਤੀ ਅਸ਼ੇਸ਼ੇ,
ਪ੍ਰਿਥੀ ਚੰਦ ਮਰ ਗਿਆ ਪਰ ਆਪਣਾ ਉਹਨੇ ਸੁਭਾਅ ਨਹੀਂ ਬਦਲਿਆ। ਮਰਨ ਤੱਕ ਵੀ ਉਹਨੇ ਆਪਣੀ ਬਿਰਤੀ ਨਹੀਂ ਬਦਲੀ। ਮਰਦਿਆਂ ਵੀ ਉਹਦੇ ਮਨ ਵਿਚ ਗੁਰੂ ਅਰਜਨ ਸਾਹਿਬ ਜੀ ਪ੍ਰਤੀ ਦੁਸ਼ਮਣੀ ਸੀ, ਮਰਨ ਵੇਲੇ ਵੀ ਉਹਦੇ ਮਨ ਵਿਚ ਦਵੈਸ਼ ਦਾ ਈਰਖਾ ਦਾ ਭਾਵ ਭਰਿਆ ਹੋਇਆ ਸੀ।
ਤਥਾ ਧੀਰ ਮਲ ਮੱਥਰ ਧਰ ਧਰ,
ਜਿਵੇਂ ਵੱਡੇ ਸਤਿਗੁਰਾਂ ਦੇ ਨਾਲ ਪ੍ਰਿਥੀ ਚੰਦ ਦਵੈਸ਼ ਰੱਖਦਾ ਰਿਹਾ, ਪ੍ਰਿਥੀ ਚੰਦ ਨੇ ਮਨ ਚ ਦੁਸ਼ਮਣੀ ਰੱਖੀ ਹੈ, ਇਸੇ ਤਰ੍ਹਾਂ ਹੁਣ ਉਹਦੀ ਜਿਹੜੀ ਗੁੜਤੀ ਸੀ ਨਾ ਪ੍ਰਿਥੀ ਚੰਦ ਦੀ, ਉਹ ਹੁਣ ਲੈ ਲਈ ਹੈ ਧੀਰ ਮਲ ਨੇ। ਹੁਣ ਉਸੇ ਤਰ੍ਹਾਂ ਈਰਖਾ ਰੱਖਦਾ ਧੀਰ ਮਲ, ਧੀਰ ਮਲ ਵੀ ਉਸੇ ਤਰ੍ਹਾਂ ਦਵੈਸ਼ ਰੱਖਦਾ। ਖਾਲਸਾ ਜੀ, ਧੀਰ ਮਲ ਬੜੀ ਕੁਝੀ ਬਿਰਤੀ ਵਾਲਾ ਹੋਇਆ, ਇਹੋ ਜਿਹਾ ਦੁਰਾਚਾਰੀ ਹੋਇਆ ਵੀ ਇਹਨੇ ਨੌਵੇਂ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀਆਂ ਤੱਕ ਵੀ ਚਲਵਾਈਆਂ, ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਵੀ ਇਹਨੂੰ ਇਹੀ ਕਿਹਾ ਭਲੇ ਧੀਰ ਮਲ ਭਲੇ, ਫਿਰ ਵੀ ਆਖਿਆ ਧੀਰ ਮਲ ਤੇਰਾ ਭਲਾ ਹੋਵੇ, ਇਹਦੀ ਕਿਹਾ ਇਹਦਾ ਬੁਰਾ ਹੋਵੇ। ਧੀਰ ਮਲ ਦੀ ਇਹੋ ਜਿਹੀ ਬਿਰਤੀ ਸੀ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਿਵੇਂ ਪ੍ਰਿਥੀਆ ਮਰ ਗਿਆ ਅੰਤਲੇ ਸਮੇਂ ਤੱਕ ਉਹਨੇ ਆਪਣੀ ਦਵੈਸ਼ ਨਹੀਂ ਛੱਡੀ, ਇਸੇ ਤਰ੍ਹਾਂ ਸਾਡਾ ਇਹ ਪੋਤਰਾ ਧੀਰ ਮਲ, ਇਹਨੇ ਵੀ ਆਪਣੇ ਮਨ ਵਿਚ ਗੁਰੂ ਘਰ ਪ੍ਰਤੀ ਸਾਡੇ ਪ੍ਰਤੀ ਹਿਰਦੇ ਵਿਚ ਦਵੈਸ਼ ਰੱਖੀ ਹੈ, ਮਤਸਰ ਰੱਖੀ ਹੋਈ
ਹੈ। ਜਰ ਜਰ
ਵੇਖ ਕੇ ਵਡਿਆਈ ਗੁਰੂ ਘਰ ਦੀ ਸੜ ਸੜ ਜਾਂਦਾ ਹੈ, ਔਰ ਉਹਦੇ ਅੰਦਰ ਜਿਹੜਾ ਧੀਰਜ ਆ ਉਹ ਡਾਵਾਂ ਡੋਲ ਹੋ ਜਾਂਦਾ ਜਦੋਂ ਵੇਖਦਾ ਨਾ ਗੁਰੂ ਘਰ ਦੀ ਪ੍ਰਭਾ ਨੂੰ, ਗੁਰੂ ਘਰ ਦੀ ਵਡਿਆਈ ਨੂੰ ਵੇਖ ਕੇ ਉਹਦੇ ਮਨ ਚ ਖੁਸ਼ੀ ਨਹੀਂ ਹੁੰਦੀ, ਸਗੋਂ ਸੜ ਬਲ ਜਾਂਦਾ ਕਿ ਮੇਰੀ ਵਡਿਆਈ ਨਹੀਂ ਹੋ ਰਹੀ, ਗੁਰੂ ਦੇ ਘਰ ਦੀ ਵਡਿਆਈ ਹੋ ਰਹੀ ਹੈ, ਤੇ ਸੜ ਸੜ ਜਾਂਦਾ ਤੇ ਮਨ ਚ ਧੀਰਜ ਤਿਆਗ ਦਿੰਦਾ।
ਕਿਸੀ ਮਨਿੰਦ ਖੋਟ ਬੋ ਬੋਵੈ, ਗੁਰ ਕਰਤੇ ਨਿਆਰੋ ਤਿਮ ਹੋਵੈ।
ਪ੍ਰਿਥੀ ਚੰਦ ਵਾਂਗਰ ਹੀ ਬੜੀਆਂ ਖੋਟਾਂ ਬੀਜ ਰਿਹਾ, ਜਿਵੇਂ ਪ੍ਰਿਥੀ ਚੰਦ ਕਰਦਾ ਸੀ ਦੁਸ਼ਮਣਾਂ ਨਾਲ ਹੱਥ ਮਿਲਾ ਕੇ ਰਹਿੰਦਾ ਸੀ, ਇਸੇ ਤਰ੍ਹਾਂ ਇਹਨੇ ਵੀ ਦੁਸ਼ਮਣਾਂ ਨਾਲ ਹੱਥ ਮਿਲਾਇਆ ਹੋਇਆ, ਉਸੇ ਤਰ੍ਹਾਂ ਦੇ ਖੋਟ ਕਰਮ ਇਹ ਵੀ ਕਮਾ ਰਿਹਾ। ਪਰ ਜਿਵੇਂ ਪ੍ਰਿਥੀ ਚੰਦ ਗੁਰੂ ਘਰ ਤੋਂ ਵੱਖਰਾ ਹੀ ਰਿਹਾ, ਉਹਦਾ ਗੁਰੂ ਘਰ ਨਾਲ ਮੇਲ ਨਹੀਂ ਹੋਇਆ, ਮਹਾਰਾਜ ਜੀ ਕਹਿੰਦੇ ਧੀਰ ਮਲ ਦਾ ਵੀ ਗੁਰੂ ਘਰ ਨਾਲ ਮੇਲ ਨਹੀਂ ਹੋਵੇਗਾ। ਇਹ ਬਚਨ ਛੇਵੇਂ ਪਾਤਸ਼ਾਹ ਨੇ ਉਦੋਂ ਕਹੇ, ਅੱਜ ਤੱਕ ਵੀ ਧੀਰ ਮਲੀਆਂ ਦਾ ਗੁਰੂ ਘਰ ਨਾਲ ਕੋਈ ਮੇਲ ਨਹੀਂ ਹੈ। ਅੱਜ ਤੱਕ ਵੀ ਪੰਜ ਪਿਆਰੇ ਖਾਸ ਦੇ ਕੇ ਤਾਗੀਦ ਕਰਦੇ ਨੇ ਧੀਰ ਮਲੀਆਂ ਦੀ ਸੰਗਤ ਨਹੀਂ ਕਰਨੀ। ਮਹਾਰਾਜ ਜੀ ਕਹਿੰਦੇ ਜਿਵੇਂ ਪ੍ਰਿਥੀ ਚੰਦ ਵੱਖਰਾ ਰਿਹਾ ਗੁਰੂ ਘਰ ਤੋਂ ਆਪਣੀਆਂ ਆਦਤਾਂ ਕਰਕੇ, ਆਪਣੇ ਸੁਭਾਅ ਕਰਕੇ, ਇਸੇ ਤਰ੍ਹਾਂ ਧੀਰ ਮਲ ਵੀ ਗੁਰੂ ਘਰ ਤੋਂ ਹੁਣ ਅਲੱਗ ਹੀ ਰਹੇਗਾ, ਗੁਰੂ ਘਰ ਤੋਂ ਵੱਖਰਾ ਹੀ ਹੋ ਕੇ ਰਹੇਗਾ।
ਸ੍ਰੀ ਪਰਮੇਸ਼ਰ ਇਮਹੀ ਭਾਵੈ, ਸਭ ਮੈਂ ਹਰੀ ਰਾਏ ਬਦਿਆਵੈ।
ਪਰਮਾਤਮਾ ਨੂੰ ਏਦਾਂ ਹੀ ਪਾਉਂਦਾ ਹੈ, ਮਹਾਰਾਜ ਜੀ ਕਹਿੰਦੇ ਪਰਮੇਸ਼ਰ ਨੂੰ ਇਹੀ ਚੰਗਾ ਲੱਗ ਰਿਹਾ, ਕਿਉਂਕਿ ਪਾਰ ਬ੍ਰਹਮ ਪਰਮੇਸ਼ਰ ਸ੍ਰੀ ਹਰ ਰਾਏ ਸਾਹਿਬ ਨੂੰ ਵਡਿਆਈ ਦੇਣਾ ਚਾਹੁੰਦਾ ਹੈ। ਪਰਮਾਤਮਾ ਨੂੰ ਇਹ ਗੱਲ ਭਾ ਰਹੀ ਹੈ, ਤਦੇ ਤੇ ਧੀਰ ਮਲ ਆਇਆ ਨਹੀਂ, ਕਿਉਂਕਿ ਪਰਮਾਤਮਾ ਨੂੰ ਇਹ ਭਾ ਰਿਹਾ, ਇਸੇ ਕਰਕੇ ਉਹ ਸ੍ਰੀ ਗੁਰੂ ਹਰ ਰਾਏ ਸਾਹਿਬ ਨੂੰ ਵਡਿਆਈ ਦੇਣਾ ਚਾਹੁੰਦੇ ਹਨ।
ਨਹੀਂ ਅਪਰ ਕੇ ਹੈ ਕੁਛ ਹਾਥ, ਕਰੈ ਕਰਾਂ ਮੈਂ ਸ੍ਰੀ ਜਗਨਨਾਥ।
ਮਹਾਰਾਜ ਜੀ ਕਹਿੰਦੇ ਕਿਸੇ ਹੋਰ ਦੇ ਹੱਥ ਵਿਚ ਕੁਝ ਨਹੀਂ ਹੈ, ਕਰਨ ਤੇ ਕਰਾਉਣ ਵਾਲਾ ਜਗਤਨਾਥ ਪਰਮਾਤਮਾ ਪਰਮੇਸ਼ਰ ਹੈ, ਉਹਦੇ ਹੱਥ ਵਿਚ ਹੈ ਸਾਰਾ ਕੰਟਰੋਲ। ਹਰ ਇਕ ਜੀਵ ਦੀ ਚਾਬੀ ਉਹਨੇ ਆਪਣੇ ਹੱਥ ਚ ਰੱਖੀ ਹੋਈ ਹੈ, ਹਰ ਇਕ ਦੀ ਡੋਰ ਪਰਮਾਤਮਾ ਨੇ ਆਪਣੇ ਹੱਥ ਚ ਰੱਖੀ ਹੋਈ ਹੈ। ਜਿਵੇਂ ਕਰ ਰਿਹਾ, ਜਿਵੇਂ ਕਰਾ ਰਿਹਾ, ਉਹੀ ਹੋ ਰਿਹਾ। ਕਰਨ ਕਰਾਵਣ ਆਪੇ ਆਪ, ਮਾਨਕ ਕਹਿ ਕਿਛ ਨਾ ਹੀ ਹਾਥ, ਬੰਦੇ ਦੇ ਹੱਥ ਵਿਚ ਕੁਝ ਨਹੀਂ ਹੈ। ਕਰਨ ਤੇ ਕਰਾਉਣ ਵਾਲਾ ਇਕ ਨਿਰੰਕਾਰ ਹੈ, ਅਕਾਲ ਪੁਰਖ ਹੈ, ਵਿਧਾਤਾ ਹੈ, ਉਹਦੇ ਤੋਂ ਬਿਨਾਂ ਕਰਤਾ ਦੂਸਰਾ ਕੋਈ ਨਹੀਂ ਹੈ।
ਅੱਜ ਲੱਗਾ ਸਗਰੋ ਦਰਬਾਰਾ,
ਅੱਜ ਕਹਿੰਦੇ ਅੱਜ ਸਾਡਾ ਸਾਰਾ ਦਰਬਾਰ ਸਜਿਆ ਹੋਇਆ, ਸੰਗਤਾਂ ਬੈਠੀਆਂ ਹੋਈਆਂ, ਗੁਰੂ ਕੇ ਸਿੱਖ ਸਾਰੇ ਦਰਬਾਰ ਚ ਸਜੇ ਹੋਏ ਨੇ,
ਬੈਠਾ ਰੂ ਬਿਨ ਸਭਾ ਮਜਾਰਾ,
ਲਿਆਓ ਸ਼੍ਰੀ ਹਰਿ ਰਾਏ ਸਾਹਿਬ ਜੀ ਨੂੰ ਸਭਾ ਵਿਚ ਲਿਆਓ, ਔਰ ਇਸ ਸਭਾ ਵਿਚ ਲਿਆ ਕੇ ਸ਼੍ਰੀ ਹਰਿ ਰਾਏ ਸਾਹਿਬ ਜੀ ਨੂੰ ਬਿਠਾਓ, ਸਾਰੀ ਸੰਗਤ ਦੇ ਵਿਚ ਉਨ੍ਹਾਂ ਨੂੰ ਲਿਆ ਕੇ ਬਿਠਾਓ,
ਦਸਤਾਰ ਬਧਾਵਨ ਕੀਜੈ,
ਸੰਗਤ ਨੇ ਜਾਂ ਤੁਸੀਂ ਦਸਤਾਰ ਦੇਣੀ ਹੈ ਉਹ ਦਸਤਾਰ ਤੁਸੀਂ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਨੂੰ ਦਿਓ, ਔਰ ਸ਼੍ਰੀ ਹਰਿ ਰਾਏ ਸਾਹਿਬ ਜੀ ਨੂੰ ਦਸਤਾਰ ਦੇ ਕੇ ਉਹ ਦਸਤਾਰ ਇਹਨਾਂ ਦੇ ਸੀਸ ਤੇ ਬਣਾਵਣਾ ਕਰੋ,
ਸਭ ਮੈਂ ਦਿਖਰੀ ਜੈ,
ਸਾਰੀ ਸੰਗਤ ਵਿਚ ਸ਼੍ਰੀ ਹਰਿ ਰਾਏ ਸਾਹਿਬ ਦੀ ਵਡਿਆਈ ਉਜਾਗਰ ਕਰੋ, ਔਰ ਸਭ ਨੂੰ ਵਿਖਾਓ ਕਿ ਬਾਬਾ ਗੁਰਦਿੱਤਾ ਜੀ ਦੇ ਚਲਾਣੇ ਤੋਂ ਬਾਅਦ ਜਿਹੜੀ ਦਸਤਾਰਬੰਦੀ ਹੋਈ ਆ ਉਹ ਦਸਤਾਰਬੰਦੀ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਨੂੰ ਹੋਈ ਹੈ, ਇਹ ਤੁਸੀਂ ਸਾਰੇ ਪਾਸੇ ਸਾਰੀ ਸੰਗਤ ਵਿਚ ਪ੍ਰਗਟ ਕਰ ਦਿਓ,
ਸੁੰਦਰ ਪਰਮਾਨੰਦ ਸਭ ਆਏ ਸਾਦਰ ਆਪਣੇ ਨਿਕਟ ਬਿਤਾਏ,
ਮਹਾਰਾਜ ਜੀ ਇਹ ਬਚਨ ਕਰ ਰਹੇ ਸਨ ਕਿ ਇਹਨੇ ਨੂੰ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ ਚੋਂ ਭੱਲੇ ਸਾਹਿਬ ਜਾ ਦੇ ਬਾਬਾ ਸੁੰਦਰ ਜੀ ਔਰ ਬਾਬਾ ਪਰਮਾਨੰਦ ਜੀ, ਇਹ ਚੱਲ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਆਏ,
ਬੂਜੇ ਦਾਤੋ ਸੁਤਨੇ ਆਇਓ,
ਮਹਾਰਾਜ ਜੀ ਨੇ ਪੁੱਛਿਆ ਬਾਬਾ ਸੁੰਦਰ ਜੀ ਹੋਣਾ ਨੂੰ, ਬਾਬਾ ਸੁੰਦਰ ਜੀ ਬਾਬਾ ਦਾਤੂ ਜੀ ਦੇ ਸਾਹਿਬਜ਼ਾਦੇ ਨਹੀਂ ਆਏ, ਬਾਕੀ ਤਾਂ ਸਾਰੇ ਸਾਹਿਬਜ਼ਾਦੇ ਪਹੁੰਚ ਗਏ ਨੇ, ਪਰ ਬਾਬਾ ਦਾਤੂ ਜੀ ਦੇ ਜਿਹੜੇ ਫਰਜ਼ੰਦ ਨੇ ਸਪੁੱਤਰ ਨੇ ਉਹ ਨਹੀਂ ਆਏ,
ਕਹਾਂ ਕਾਜ ਜਿਸ ਮੈਂ ਬਿਰਮਾਇਓ,
ਕਿਹੜੇ ਕੰਮ ਚ ਰੁੱਝ ਗਏ ਨੇ, ਉਹ ਕਿੱਥੇ ਰਹਿ ਗਏ ਨੇ, ਕਿਹੜੇ ਕੰਮ ਕਾਰ ਦੇ ਵਿਚ ਰੁਝੇਵੇਂ ਚ ਰਹਿ ਗਏ ਨੇ ਕਿ ਉਹ ਚੱਲ ਕੇ ਆ ਨਹੀਂ ਸਕੇ,
ਸੁਣ ਗੁਰ ਤੇ ਸਭ ਬਿਖੈ ਬਤਾਵਾ,
ਸੁਣ ਕੇ ਬਾਬਾ ਪਰਮਾਨੰਦ ਤੇ ਬਾਬਾ ਸੁੰਦਰ ਜੀ ਬੋਲੇ, ਸਾਰੀ ਸੰਗਤ ਵਿਚ ਉਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਸ ਸਵਾਲ ਦਾ ਜਵਾਬ ਦਿੱਤਾ,
ਧੀਰ ਮੱਲ ਜਿਮ ਚੈਤ ਹਟਾਵਾ,
ਜਿਵੇਂ ਧੀਰ ਮੱਲ ਨੇ ਰੋਕਣ ਦਾ ਯਤਨ ਕੀਤਾ ਸੀ ਕਰਤਾਰਪੁਰ ਚ, ਜਿਵੇਂ ਬਾਬੇ ਪਰਮਾਨੰਦ ਨੂੰ ਵੀ ਕਿਹਾ ਸੀ ਉਹਨੇ, ਬਾਬਾ ਸੁੰਦਰ ਨੂੰ ਵੀ ਕਿਹਾ ਸੀ ਵੀ ਤੁਸੀਂ ਨਾ ਜਾਓ ਗੁਰੂ ਘਰ, ਉਥੇ ਜਾਓਗੇ ਤੇ ਬਾਦਸ਼ਾਹ ਤੁਹਾਡੇ ਖਿਲਾਫ਼ ਹੋ ਜਾਏਗਾ, ਉਹ ਸਾਰੀਆਂ ਗੱਲਾਂ ਬਾਬਾ ਸੁੰਦਰ ਤੇ ਬਾਬਾ ਪਰਮਾਨੰਦ ਨੇ ਜੋ ਧੀਰ ਮੱਲ ਨੇ ਕਹੀਆਂ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਦੱਸੀਆਂ ਨੇ,
ਹਮਨੇ ਕਪਟ ਜਾਨ ਤੇ ਲੀਨ,
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਧੀਰ ਮੱਲ ਨੇ ਸਾਨੂੰ ਰੋਕਿਆ ਸੀ, ਅਸੀਂ ਆਉਂਦਿਆਂ ਕਰਤਾਰਪੁਰ ਰੁਕੇ ਸੀ ਔਰ ਉਹਨੇ ਸਾਨੂੰ ਵੀ ਰੋਕਿਆ ਸੀ ਵੀ ਤੁਸੀਂ ਨਾ ਜਾਓ, ਤੇ ਅਸੀਂ ਧੀਰ ਮੱਲ ਦੇ ਅੰਦਰ ਦਾ ਜਿਹੜਾ ਕਪਟ ਸੀ ਉਹਦੇ ਅੰਦਰ ਦਾ ਜਿਹੜਾ ਛਲ ਤੇ ਫਰੇਬ ਸੀ ਉਹ ਫਰੇਬ ਅਸੀਂ ਸਭ ਕੁਝ ਸਮਝ ਗਏ, ਚੰਗੀ ਤਰ੍ਹਾਂ ਜਾਣ ਗਏ,
ਕਹਿਓ ਬਹੁਤ ਨੇ ਮਾਮੀ ਉਚੀਨ,
ਉਹਨੇ ਸਾਨੂੰ ਬਹੁਤ ਰੋਕਿਆ, ਬਹੁਤ ਕਿਹਾ ਵੀ ਤੁਸੀਂ ਨਾ ਜਾਓ, ਪਰ ਅਸੀਂ ਧੀਰ ਮੱਲ ਦਾ ਕਿਹਾ ਨਹੀਂ ਮੰਨਿਆ, ਉਹਦੇ ਕਹਿਣ ਤੇ ਅਸੀਂ ਨਹੀਂ ਰੁਕੇ ਤੇ ਅਸੀਂ ਆਪਣੀ ਮਰਜ਼ੀ ਕਰਕੇ ਤੁਹਾਡੇ ਕੋਲ ਚੱਲ ਕੇ ਆਏ ਹਾਂ,
ਮਿਸ ਮੈਂ ਦਾਤੂ ਸੁਤ ਸਮਝਾਇਓ ਚਿਤਰਾਈ ਚੱਲ
ਪਰ ਪਤਾ ਨੀ ਰਾਤ ਪਈ ਤੇ ਰਾਤ ਸਮੇਂ ਬਾਬੇ ਦਾਤੂ ਦੇ ਪੁੱਤਰ ਨੂੰ ਧੀਰ ਮੱਲ ਨੇ ਕੀ ਪੱਟੀ ਪੜਾਈ, ਇਹ ਨੀ ਸਾਨੂੰ ਪਤਾ ਕਿ ਧੀਰ ਮੱਲ ਨੇ ਕਿਹੜਾ ਕਪਟ ਕੀਤਾ, ਕਿਹੜਾ ਛਲ, ਕਿਹੜਾ ਫਰੇਬ, ਕਿਹੜੀ ਚਤਰਾਈ ਕੀਤੀ, ਔਰ ਉਹਨੇ ਚਤਰਾਈ ਕਰਕੇ ਪਤਾ ਨੀ ਕੀ ਪੱਟੀ ਪੜਾਈ ਬਾਬੇ ਦਾਤੂ ਦੇ ਪੁੱਤਰ ਨੂੰ ਕਿ ਉਹਨੇ ਉਹਨੂੰ ਇੱਥੋਂ ਆਉਣ ਤੋਂ ਰੋਕ ਦਿੱਤਾ, ਬਾਬਾ ਦਾਤੂ ਜੀ ਦੇ ਪੁੱਤਰ ਨੂੰ ਉੱਥੇ ਹੀ ਰੋਕ ਲਿਆ, ਉਹਨੂੰ ਇੱਥੇ ਤੱਕ ਨਹੀਂ ਆਉਣ ਦਿੱਤਾ, ਪਹੁੰਚਣ ਨਹੀਂ ਦਿੱਤਾ,
ਆਪਣੇ ਰੱਖਿਓ ਤਾਏ,
ਉਹਨਾਂ ਨੂੰ ਉੱਥੇ ਆਪਣੇ ਕੋਲ ਹੀ ਰੱਖ ਲਿਆ ਧੀਰ ਮੱਲ ਨੇ, ਉਹਨਾਂ ਨੂੰ ਇੱਥੇ ਤੱਕ ਨਹੀਂ ਆਉਣ ਦਿੱਤਾ, ਤੁਹਾਡੇ ਤੱਕ ਨਹੀਂ ਪਹੁੰਚਣ ਦਿੱਤਾ,
ਮੁਝ ਤੇ ਬਿਨ ਕੇ ਡਿੱਗ ਜਾਏ,
ਉਹਨੇ ਆਖਿਆ ਵੀ ਮੇਰੇ ਤੋਂ ਬਿਨਾਂ ਕਿਸੇ ਹੋਰ ਕੋਲ ਕਾਹਨੂੰ ਜਾਂਦੇ ਹੋ ਤੁਸੀਂ, ਬਾਬੇ ਗੁਰਦਿੱਤੇ ਦਾ ਵੱਡਾ ਪੁੱਤਰ ਮੈਂ, ਜੇ ਤੁਸੀਂ ਦੁਖੀ ਰੋਣਾ ਤੇ ਮੇਰੇ ਨਾਲ ਰੋਵੋ, ਜੇ ਤੁਸੀਂ ਪਰਚੋਣੀ ਕਰਨ ਆਏ ਹੋ ਤਾਂ ਮੇਰੇ ਨਾਲ ਕਰੋ, ਮੈਂ ਉਹਨਾਂ ਦਾ ਪੁੱਤਰ ਹਾਂ, ਉਹ ਕਹਿੰਦਾ ਮੇਰੇ ਤੋਂ ਬਿਨਾਂ ਤੁਸੀਂ ਹੋਰ ਪਾਸੇ ਕਿੱਧਰ ਜਾ ਰਹੇ ਹੋ, ਏਦਾਂ ਸਾਨੂੰ ਰੋਕਦਾ ਸੀ,
ਵੱਡੇ ਪੁੱਤਰ ਮੈਂ ਉਚਿਤ ਬਜਾਏ ਨਿਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਲਈ ਗੁਰ ਤਾਏ,
ਮਹਾਰਾਜ ਜੀ ਧੀਰ ਮੱਲ ਨੇ ਇੱਥੋਂ ਤੱਕ ਸਾਨੂੰ ਇਹ ਗੱਲਾਂ ਕਹੀਆਂ ਨੇ ਕਿ ਉਹ ਕਹਿੰਦਾ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਵੱਡਾ ਪੁੱਤਰ ਹਾਂ, ਬਾਬੇ ਗੁਰਦਿੱਤੇ ਦਾ ਵੱਡਾ ਪੁੱਤਰ ਹਾਂ, ਇਸ ਕਰਕੇ ਗੁਰਿਆਈ ਵੀ ਮੇਰੇ ਕੋਲ ਹੈ, ਮੇਰੇ ਕੋਲ ਗੁਰਿਆਈ ਹੈ, ਇਸ ਗੱਲ ਦਾ ਸਬੂਤ ਹੈ ਕਿਉਂਕਿ ਮੇਰੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਏ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਹੈ, ਉਹਨਾਂ ਨੂੰ ਮੇਰੇ ਕੋਲ ਹੋਣ ਕਰਕੇ, ਗੁਰੂ ਗ੍ਰੰਥ ਸਾਹਿਬ ਮੇਰੇ ਕੋਲ ਹੋਣ ਕਰਕੇ ਮੈਂ ਗੁਰੂ ਹਾਂ, ਮੇਰੀ ਗੁਰਤਾ ਜਗਤ ਵਿਚ ਸਿੱਧ ਹੁੰਦੀ ਹੈ, ਪ੍ਰਗਟ ਹੁੰਦੀ ਹੈ।
ਅਹੈ ਪਿਤਾ ਮਾਂ ਕੇ ਤੁਕ ਦਿਨ ਕੇ ਮੈਂ ਪੁਜਵਾਵੋ ਪੁਨ ਗੁਰ ਬਣ ਕੇ।
ਮੇਰੇ ਦਾਦਾ ਜੀ ਤਾਂ ਕੁਝ ਸਮੇਂ ਦੇ ਮਹਿਮਾਨ ਨੇ, ਤੁਹਾਡੇ ਬਾਰੇ ਮਹਾਰਾਜ ਜੀ ਇਹ ਸ਼ਬਦ ਵਰਤਦਾ ਧੀਰਮਲ ਕਹਿੰਦਾ, ਬਾਬਾ ਸੁੰਦਰ ਜੀ ਦੱਸ ਰਹੇ ਨੇ, ਉਹ ਕਹਿੰਦਾ ਵੀ ਮੇਰੇ ਦਾਦਾ ਜੀ ਤਾਂ ਕੁਝ ਦਿਨਾਂ ਦੇ ਮਹਿਮਾਨ ਨੇ, ਉਨ੍ਹਾਂ ਨੇ ਕੁਝ ਦਿਨਾਂ ਬਾਅਦ ਸਰੀਰ ਤਿਆਗ ਜਾਣਾ ਤੇ ਚਲੇ ਜਾਣਾ ਸੱਚਖੰਡ। ਉਨ੍ਹਾਂ ਤੋਂ ਬਾਅਦ ਅਗਰ ਗੁਰਤਾ ਗੱਦੀ ਦਾ ਕੋਈ ਵਾਰਸ ਹੈ, ਗੁਰਤਾ ਗੱਦੀ ਦਾ ਕੋਈ ਮਾਲਕ ਹੈ, ਤਾਂ ਉਹ ਮੈਂ ਹਾਂ। ਇਸ ਗੱਲ ਦਾ ਦਾਵਾ ਮਹਾਰਾਜ ਜੀ ਬਾਬਾ ਧੀਰਮਲ ਆਪਣੀ ਜ਼ੁਬਾਨ ਤੋਂ ਕਰਦਾ ਹੈ।
ਕੌਣ ਅਟਾਏ ਸਕੈ ਗੁਰ ਆਏ, ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਸਾਦ ਸਾਥ ਮੈਂ ਪਾਏ।
ਉਹ ਕਹਿੰਦਾ ਕੌਣ ਹੈ ਜਿਹੜਾ ਮੇਰੀ ਗੁਰਿਆਈ ਨੂੰ ਚੈਲੰਜ ਕਰ ਸਕੇ, ਮੇਰੀ ਗੁਰਿਆਈ ਨੂੰ ਹਟਾ ਸਕੇ, ਕਿਉਂਕਿ ਜਿਹੜੀ ਮੈਨੂੰ ਇਹ ਗੁਰਿਆਈ ਮਿਲੀ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਪ੍ਰਤਾਪ ਨਾਲ ਮਿਲੀ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਤਾਪ ਹੈ ਮੇਰੇ ਕੋਲ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਹੈ, ਉਹਨਾਂ ਦੇ ਪ੍ਰਤਾਪ ਨਾਲ ਮੈਨੂੰ ਇਹ ਗੁਰਿਆਈ ਪ੍ਰਾਪਤ ਹੋਈ ਹੈ। ਕੌਣ ਹੈ ਐਸਾ ਜਿਹੜਾ ਮੇਰੀ ਗੁਰਿਆਈ ਨੂੰ ਰੋਕ ਸਕੇ ਜਾਂ ਵਰਜ ਸਕੇ।
ਇਤਿਆਦਕ ਬਾਕਨ ਕੇ ਕਹਿ ਗਰਭ ਵਿਸਾਲ ਹਿਰਦੇ ਜਿਸ ਹੈ।
ਮਹਾਰਾਜ ਜੀ ਇਤਿਆਦਕ ਬੜੀਆਂ ਗੱਲਾਂ ਧੀਰਮਲ ਨਾ ਕਹਿਣ ਵਾਲੀਆਂ ਗੱਲਾਂ ਵੀ ਕਰਦਾ, ਔਰ ਉਹਦੇ ਮਨ ਚ ਬੜਾ ਭਾਰੀ ਗਰਭ ਹੈ, ਉਹਦੇ ਹਿਰਦੇ ਚ ਬੜਾ ਭਾਰੀ ਅਹੰਕਾਰ ਹੈ, ਅਹੰਕਾਰ ਦੇ ਨਾਲ ਉਹਦਾ ਹਿਰਦਾ ਭਰਿਆ ਹੋਇਆ ਸੜਿਆ ਹੋਇਆ ਹੈ।
ਸੁਣ ਪਾਨਾ ਸਾਹਿਬ ਤੇ ਆਦ ਕਪਟ ਜਾਨ ਕਿਸ ਤੇ ਬਿਸਮਾਦ।
ਜਦੋਂ ਬਾਬਾ ਪਾਨਾ ਜੀ ਜੋਧ ਰਾਏ ਤੇ ਹੋਰ ਸਿੱਖਾਂ ਨੇ ਗੱਲਾਂ ਸੁਣੀਆਂ ਨਾ ਧੀਰਮਲ ਦੀਆਂ, ਤੇ ਸੁਣ ਕੇ ਬਾਬਾ ਪਾਨਾ ਜੀ ਜੋਧ ਰਾਏ ਜੀ ਹੋਣੀ ਬੜੇ ਹੈਰਾਨ ਹੋਏ, ਬੜੇ ਬਿਸਮਾਦ ਚ ਹੋਏ ਕਿ ਮਹਾਰਾਜ ਧੀਰਮਲ ਇੰਨਾ ਬਾਗੀ ਹੋ ਸਕਦਾ, ਗੁਰੂ ਘਰ ਵਿਚ ਉਹਦਾ ਜਨਮ ਹੋਇਆ, ਹਾਲੇ ਤਾਂ ਇੰਨਾ ਵੱਡਾ ਵੀ ਨਹੀਂ ਹੋਇਆ, ਹਾਲੇ ਤਾਂ ਜਵਾਨੀ ਚ ਉਹਨੇ ਪੈਰ ਹੀ ਰੱਖਿਆ। ਤੇ ਮਹਾਰਾਜ ਉਹਨੇ ਮਨ ਚ ਇੰਨੀ ਜ਼ਿਆਦਾ ਈਰਖਾ ਗੁਰੂ ਘਰ ਪ੍ਰਤੀ ਪਾੜ ਲਈ ਹੈ। ਇਹ ਸੁਣ ਕੇ ਜੋਧ ਰਾਏ ਭਾਈ ਪਾਨਾ ਜੀ ਹੋਰ ਜਿਹੜੇ ਸਿੱਖ ਸਨ ਉਹ ਬੜੇ ਹੈਰਾਨ ਹੋਏ।
ਦੇਖੋ ਕਹਾਂ ਦਵੈਸ਼ ਉਪਜਾਇਓ,
ਦੇਖੋ ਜੀ ਉਹਨੇ ਮਨ ਚ ਕਿੱਥੇ ਦਵੈਸ਼ ਪੈਦਾ ਕੀਤੀ, ਕਿਸ ਘਰ ਪ੍ਰਤੀ ਦਵੈਸ਼ ਪੈਦਾ ਕੀਤੀ ਹੈ।
ਮਨ ਮਤ ਤੇ ਨਿਜ ਗੁਰੂ ਬਣਾਇਓ,
ਆਪਣੀ ਮਨ ਮਤ ਨਾਲ ਹੀ ਉਹਨੇ ਆਪਣੇ ਆਪ ਨੂੰ ਗੁਰੂ ਬਣਾ ਲਿਆ, ਕਿਸੇ ਨੂੰ ਗੁਰਿਆਈ ਨਹੀਂ ਦਿੱਤੀ, ਕਿਸੇ ਨੂੰ ਤਿਲਕ ਨਹੀਂ ਦਿੱਤਾ, ਕਿਸੇ ਨੂੰ ਗੁਰਿਆਈ ਦੀ ਦਸਤਾਰ ਨਹੀਂ ਦਿੱਤੀ, ਆਪਣੀ ਮਰਜ਼ੀ ਨਾਲ ਹੀ ਐਲਾਨ ਕਰ ਦਿੱਤਾ ਵੀ ਮੈਂ ਗੁਰੂ ਹਾਂ। ਇੰਨੇ ਨਾਲ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ, ਇਸ ਕਰਕੇ ਮੈਂ ਗੁਰੂ ਹਾਂ। ਮਹਾਰਾਜ ਜੀ ਇੰਨੀ ਕੁ ਉਹਨੇ ਆਪਣੇ ਮਨ ਵਿਚ ਮਤ ਧਾਰਨ ਕਰਕੇ ਮਨ ਮਤ ਦੇ ਨਾਲ ਆਪਣੇ ਆਪ ਨੂੰ ਗੁਰੂ ਪ੍ਰਗਟ ਕਰ ਦਿੱਤਾ।
ਇਮ ਸੁਣ ਕੇ ਨਿਸਚੈ ਸਭ ਧਾਰਾ ਸ੍ਰੀ ਅਰ ਰਾਏ ਦੇਹ ਦਸ ਤਾਰਾ।
ਸੁਣ ਕੇ ਤੇ ਫਿਰ ਸਾਰੀ ਸੰਗਤ ਨੇ ਨਿਸ਼ਚੈ ਹੀ ਕਰ ਲਿਆ, ਜਿਹੜੇ ਮਾੜਾ ਮੋਟਾ ਪਹਿਲਾਂ ਸੋਚ ਵੀ ਰਹੇ ਸੀ ਨਾ ਵੀ ਧੀਰਮਲ ਨੂੰ ਦਸਤਾਰ ਦੇਣੀ ਚਾਹੀਦੀ ਹੈ, ਪਰ ਜਦੋਂ ਧੀਰਮਲ ਦੀਆਂ ਗੱਲਾਂ ਸੁਣੀਆਂ ਤੇ ਸਿੱਖਾਂ ਆਖਿਆ ਧੀਰਮਲ ਨੂੰ ਦਸਤਾਰ ਨਹੀਂ ਉਹਨੂੰ ਤਿਰਸਕਾਰ ਮਿਲਣਾ ਚਾਹੀਦਾ। ਦਸਤਾਰ ਸ੍ਰੀ ਗੁਰੂ ਹਰ ਰਾਏ ਸਾਹਿਬ ਨੂੰ ਹੀ ਦੇਣੀ ਚਾਹੀਦੀ ਹੈ। ਇਦਾਂ ਸਾਰੀ ਸੰਗਤ ਨੇ ਨਿਸ਼ਚਾ ਤੇ ਨਿਰਣਾ ਕਰ ਲਿਆ।
ਇਮ ਸੁਣ ਕੇ ਨਿਰਣੈ ਸਭ ਧਾਰਾ ਸ੍ਰੀ ਹਰ ਰਾਏ ਦੇ ਦਸਤਾਰਾ,
ਕਿ ਅਸੀਂ ਗੁਰੂ ਹਰ ਰਾਏ ਸਾਹਿਬ ਜੀ ਨੂੰ ਹੀ ਹੁਣ ਦਸਤਾਰ ਦੇਵਾਂਗੇ।
ਅੰਤਰ ਵੈਰ ਪ੍ਰਗਟ ਸਭ ਭਏ ਵਡਿਆਈ ਲੋਕ ਸੁਤ ਕੋ ਦੇ।
ਗੱਲ ਅੰਦਰ ਬਾਹਰ ਸਾਰੇ ਪਾਸੇ ਪ੍ਰਗਟ ਹੋ ਗਈ ਕਿ ਜਿਹੜੀ ਵਡਿਆਈ ਹੈ ਬਾਬਾ ਗੁਰਦਿੱਤਾ ਜੀ ਦੇ ਚਲਾਣੇ ਤੋਂ ਬਾਅਦ, ਉਹਨਾਂ ਦੀ ਜਿਹੜੀ ਵਡਿਆਈ ਹੈ ਉਹ ਵਡਿਆਈ ਗੁਰੂ ਹਰ ਰਾਏ ਸਾਹਿਬ ਜੀ ਛੋਟੇ ਸਾਹਿਬਜ਼ਾਦੇ ਨੂੰ ਮਿਲੀ। ਸਾਰੀ ਸੰਗਤ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਆਈ ਸੀ, ਸਭ ਸੰਗਤ ਦੇ ਵਿਚ ਇਸ ਗੱਲ ਦਾ ਪ੍ਰਚਾਰ ਹੋ ਗਿਆ।
ਗਿਆਮ ਦਿਵਸ ਲਗਬੇ ਲਗ ਮਸਲਤ,
ਇੱਕ ਪੈਰ ਦਿਨ ਚੜੇ ਤੱਕ ਇਹ ਮਸਲਤ ਹੁੰਦੀ ਰਹੀ, ਇਹ ਸਲਾਹ ਹੁੰਦੀ ਰਹੀ।
ਕਹਿ ਉੱਠੇ ਸੁਨਤ ਬੇ ਹਰਕਤ,
ਏਦਾਂ ਕਹਿ ਸੁਣ ਕੇ ਸਾਰੇ ਉੱਠੇ ਨੇ ਸਭਾ ਦੇ ਵਿਚੋਂ।
ਪਾਨ ਸਭਿਆਨ ਸਭ ਕੀਨ,
ਦੁਪਹਿਰ ਦਾ ਸਮਾਂ ਸੀ, ਲੰਗਰ ਪ੍ਰਸ਼ਾਦਾ ਛਕਣ ਦਾ ਸਮਾਂ ਹੋ ਗਿਆ, ਸਾਰੀਆਂ ਸੰਗਤਾਂ ਨੇ ਸਤਿਗੁਰਾਂ ਦੇ ਸਮੇਤ ਲੰਗਰ ਪ੍ਰਸ਼ਾਦਾ ਛਕਿਆ।
ਵਰਤੈ ਦੇਗ ਰਾਤ ਦਿਨ ਦੀਨ,
ਦੀਨਾ ਗਰੀਬਾਂ ਵਾਸਤੇ ਗੁਰੂ ਕਾ ਲੰਗਰ ਰਾਤ ਦਿਨ ਵਰਤਦਾ। ਦੀਨ ਕਹਿੰਦੇ ਨੇ ਗਰੀਬ ਨੂੰ, ਗਰੀਬੜਿਆਂ ਵਾਸਤੇ ਗੁਰੂ ਕਾ ਜਿਹੜਾ ਲੰਗਰ ਹੈ, ਗੁਰੂ ਕੀ ਜਿਹੜੀ ਦੇਗ ਹੈ, ਉਹ ਦਿਨ ਰਾਤ ਵਰਤਦੀ। ਖਾਲਸਾ ਜੀ, ਬੜਾ ਵੱਡਾ ਕਰਮ ਪ੍ਰਚਾਰ ਹੈ ਗੁਰੂ ਘਰ ਦੇ ਅੰਦਰ। ਗੁਰੂ ਕੇ ਲੰਗਰਾਂ ਦੇ ਵਿੱਚ ਦੀਨਾਂ ਗਰੀਬਾਂ ਨਿਮਾਣਿਆਂ ਨੂੰ ਖਾਣ ਨੂੰ ਭੋਜਨ ਪ੍ਰਾਪਤ ਹੁੰਦਾ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਕਿਰਪਾ ਹੈ। ਉਹ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਲੰਗਰਾਂ ਵਿੱਚ ਦੀਨਾਂ ਨੂੰ ਗਰੀਬਾਂ ਨੂੰ ਰਾਤ ਦਿਨ ਖਾਣ ਵਾਸਤੇ ਲੰਗਰ ਮਿਲਦਾ ਹੈ।
ਦੁਪਹਿਰਾ
ਢਲ ਗਿਆ, ਤਿਆਰੀ ਕਰਦਿਆਂ ਕਰਦਿਆਂ ਦਸਤਾਰਬੰਦੀ ਕਰਨੀ ਸੀ ਉਸ ਦਿਨ। ਕਹਿੰਦੇ ਦੁਪਹਿਰਾ ਢਲ ਗਿਆ, ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ
ਮਸੰਦ ਲੈ ਸੰਗਤ ਸਾਰੀ,
ਉਧਰ ਬਹੁਤ ਸਾਰੇ ਮਸੰਦ ਬਹੁਤ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਬੜੀ ਛੇਤੀ ਨਾਲ ਕਾਹਲੀ ਕਾਹਲੀ ਨਾਲ ਚੱਲ ਕੇ ਸਤਿਗੁਰਾਂ ਦੇ ਦਰਬਾਰ ਚ ਆਏ ਹਨ। ਬੜਾ ਸੋਹਣਾ ਫਰਸ਼ ਗਲੀਚਾ ਵਿਛਿਆ, ਬੜਾ ਸੋਹਣਾ ਚਰਚਨ ਕੀਤਾ ਸੁਗੰਧੀਆਂ ਵਾਲੀਆਂ ਵਸਤੂਆਂ ਦਾ। ਮਹਾਰਾਜ ਜੀ ਦਾ ਦਰਬਾਰ ਪਿਛਲੇ ਪਹਿਰ ਦੇ ਦੀਵਾਨ ਸਜੇ ਨੇ,
ਸਭਾ ਸਥਾਨ ਸ਼ੁੱਧ ਕਰਵਾਏ,
ਸਾਰੀ ਸਭਾ ਦਾ ਜਿਹੜਾ ਸਥਾਨ ਹੈ ਚੰਗੀ ਤਰ੍ਹਾਂ ਸ਼ੁੱਧ ਕੀਤਾ। ਸੋਹਣਾ ਚਰਚਨ, ਗੁਲਾਬ, ਇਤਰ, ਫੁਲੇਲ, ਚੰਦਨ, ਕਪੂਰ, ਏਦਾਂ ਦੀਆਂ ਸੁਗੰਧੀ ਵਾਲੀਆਂ ਵਸਤੂਆਂ ਸਾਰੇ ਦਰਬਾਰ ਵਿਚ ਛਿੜਕਾਈਆਂ ਹਨ।
ਰਾਜਮ ਅਰਸ਼ ਤਰੰਜੀ ਸੰਗ ਅਵਨੀ ਤਲ ਪਛਾ ਦਿਓ ਬੋ ਰੰਗ,
ਸਤਰੰਜੀਆਂ ਵਛਾ ਦਿੱਤੀਆਂ ਬੜੀਆਂ ਬੜੀਆਂ ਸੋਹਣੀਆਂ, ਜਿੰਨੀ ਧਰਤੀ ਆ ਸਾਰੀ ਢੱਕ ਦਿੱਤੀ ਹੈ। ਕਿਤੇ ਸਤਰੰਜੀ ਵਸਾਈ ਹੋਈ ਹੈ, ਕਿਤੇ ਸੋਹਣਾ ਗਲੀਚਾ ਵਿਛਾਇਆ ਹੋਇਆ, ਕਿਤੇ ਸੋਹਣੀ ਚਾਦਰ ਵਿਛਾਈ ਹੋਈ ਹੈ। ਏਦਾਂ ਕਹਿੰਦੇ ਸਾਰੀ ਸੰਗਤ ਦੇ ਬੈਠਣ ਵਾਸਤੇ ਦੀਵਾਨ ਸਜ ਗਿਆ, ਸੋਹਣੇ ਚਾਦਰੇ ਗਲੀਚੇ ਵਿਛਾ ਦਿੱਤੇ ਨੇ।
ਗਿਆਨ ਦਿਵਸ ਜਬ ਰਹੋ ਨਿਆਰੇ ਸ੍ਰੀ ਹਰਗੋਬਿੰਦ ਤਾਪ ਦਾਰੇ,
ਜਦੋਂ ਇੱਕ ਪੈਰ ਦਿਨ ਰਹਿ ਗਿਆ, ਸ਼ਾਮ ਦਾ ਸਮਾਂ ਹੋ ਗਿਆ, ਸ਼ਾਮ ਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਵਿਚ ਆਏ ਜਿੱਥੇ ਦਰਬਾਰ ਸਜਿਆ। ਦੁਬਾਰਾ ਫੇਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਦੀਵਾਨ ਵਿਚ ਸੰਗਤ ਵਿਚ ਆਏ ਨੇ।
ਸ਼ੋਭਤ ਪੋਤਰ ਸਾਥੇ ਅਰਹਰਾਏ,
ਜਦੋਂ ਸਤਿਗੁਰੂ ਜੀ ਦਰਬਾਰ ਚ ਆਏ, ਸਤਿਗੁਰਾਂ ਦੇ ਪੋਤਰੇ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਆਪਣੇ ਦਾਦੇ ਦੀ ਉਂਗਲ ਫੜੀ ਹੋਈ, ਗੁਰੂ ਹਰਗੋਬਿੰਦ ਸਾਹਿਬ ਦੀ ਉਂਗਲ ਫੜੀ ਹੋਈ, ਨਾਲ ਨਾਲ ਤੁਰੇ ਆਉਂਦੇ ਨੇ। ਦਾਦਾ ਜੀ ਦੇ ਨਾਲ ਸ਼ੋਭਨੀਕ ਹੋ ਕੇ ਗੁਰੂ ਹਰਰਾਏ ਸਾਹਿਬ ਜੀ ਆ ਰਹੇ ਨੇ।
ਹੱਥ ਗਏ ਮ੍ਰਿਦ ਪਹੁੰਚੇ ਜਾਏ,
ਹੱਥ ਪਕੜ ਕੇ ਨਾ ਆਪਣੇ ਦਾਦਾ ਜੀ ਦਾ ਨਾਲ ਨਾਲ ਗੁਰੂ ਹਰਰਾਏ ਸਾਹਿਬ ਜੀ ਤੁਰਦੇ ਆ ਰਹੇ ਨੇ।
ਸੁੰਦਰ ਮਸਨੰਦ ਦਸਾਏ,
ਅੱਗੇ ਬੜੀ ਸੋਹਣੀ ਗੱਦੀ ਵਿਛੀ ਹੋਈ ਗੁਰੂ ਹਰਗੋਬਿੰਦ ਸਾਹਿਬ ਦੇ ਬੈਠਣ ਵਾਸਤੇ, ਬੜੀ ਸੋਹਣੀ ਮਸਨੰਦ ਗੱਦੀ ਦੀ ਵਿਛਾਈ ਕੀਤੀ ਹੋਈ ਹੈ।
ਇਸ ਪਰ ਜਾਏ ਫਿਰੇ ਜਾਏ ਗੋਸਾਈ,
ਜਗਤ ਦੇ ਮਾਲਕ ਜਗਤ ਦੇ ਗੋਸਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਚੱਲ ਕੇ ਆਏ ਨੇ। ਆ ਕੇ ਗੁਰਤਾ ਗੱਦੀ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਸੁਭਾਏ ਮਾਨ ਹੋਏ ਨੇ।
ਚਮਰਦਾਰ ਲੈ ਚਮਰ ਡੁਰਾਵੇ,
ਚਵਰ ਬਰਦਾਰ ਹੱਥ ਵਿਚ ਚਵਰ ਪਕੜਿਆ ਹੋਇਆ, ਔਰ ਮਹਾਰਾਜ ਜੀ ਦੇ ਸੀਸ ਤੇ ਚਵਰ ਚੁਲਾਣ ਲੱਗ ਪਿਆ। ਬੜੇ ਪਿਆਰ ਨਾਲ ਅਦਬ ਨਾਲ ਚਬਰ ਚੁਲਾ ਰਿਹਾ।
ਪੱਠੇ ਮੇਵੜੇ ਸਕਲ ਬੁਲਾਏ,
ਮੇਵੜੇ ਭੇਜ ਕੇ ਸਾਰੀਆਂ ਸੰਗਤਾਂ ਨੂੰ ਸੱਦ ਲਿਆ। ਜਿੰਨੀਆਂ ਸੰਗਤਾਂ ਬਾਹਰ ਸਨ ਸਭ ਨੂੰ ਸੱਦੇ ਪੱਤਰ ਭੇਜ ਦਿੱਤੇ, ਸਾਰਿਆਂ ਨੂੰ ਸੱਦਾ ਕਰਕੇ ਬੁਲਾ ਲਿਆ।
ਪੱਤ ਪੰਚ ਸੈ ਲੈ ਕਰ ਸੰਗ ਆਏ ਜੋਧ ਰਾਏ ਮੁਖ ਮੁਧ ਅੰਗ,
ਜੋਧ ਰਾਏ ਆਪਣੇ ਨਾਲ 500 ਸਿਪਾਹੀਆਂ ਦਾ ਜਥਾ ਲੈ ਕੇ ਆਇਆ ਹੋਇਆ ਸੀ। ਤੋ ਜੋਧ ਰਾਏ ਨੇ ਆਪਣੇ ਨਾਲ ਉਹ 500 ਸਿਪਾਹੀਆਂ ਦਾ ਜਥਾ ਲਿਆ, ਔਰ ਉਹਨਾਂ ਨੂੰ ਨਾਲ ਲੈ ਕੇ ਇਹ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਚ ਪਹੁੰਚਿਆ ਹੈ।
ਪ੍ਰਥਮ ਸਬਨ ਤੇ ਪਹੁੰਚਿਓ ਭਾਨਾ,
ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਦਰਬਾਰ ਵਿਚ ਬਾਬਾ ਬੁੱਢਾ ਸਾਹਿਬ ਦੀ ਅੰਸ਼ ਵੰਸ਼ ਵਿਚੋਂ ਬਾਬਾ ਭਾਨਾ ਜੀ ਪਹੁੰਚੇ ਹਨ।
ਸਕਲ ਸੰਬੰਧਨ ਆਮਨ ਠਾਨਾ,
ਔਰ ਬਾਕੀ ਫਿਰ ਬਾਅਦ ਵਿਚ ਜਿੰਨੇ ਸਾਕ ਸੰਬੰਧੀ ਰਿਸ਼ਤੇਦਾਰ ਨੇ ਉਹ ਸਾਰੇ ਇਕੱਠੇ ਹੋ ਕੇ, ਭਾਈ ਰਾਮਾ ਜੀ ਹੋਣੀ, ਇਹ ਸਾਰੇ ਇਕੱਠੇ ਹੋ ਕੇ ਮਹਾਰਾਜ ਜੀ ਦੀ ਸਭਾ ਵਿਚ ਆਏ ਨੇ।
ਰੂਪਾ ਆਏ ਚਰਨ ਗੁਰ ਲਾਗਾ,
ਭਾਈ ਰੂਪ ਚੰਦ ਜੀ ਇਹ ਵੀ ਆਏ, ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨੀ ਲੱਗੇ ਹਨ।
ਆਨੰਦ ਸੁੰਦਰ ਬੜ ਭਾਗਾ,
ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਫੜਪੋਤਰੇ ਬਾਬਾ ਪਰਮਾਨੰਦ ਜੀ, ਬਾਬਾ ਸੁੰਦਰ ਜੀ ਇਹ ਚੱਲ ਕੇ ਆਏ, ਇਹਨਾਂ ਵੀ ਆ ਕੇ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ।
ਪਹੁੰਚੇ ਨਿਕਟ ਮਸੰਦ,
ਜਿੰਨੇ ਮਸੰਦ ਸਨ ਗੁਰੂ ਘਰ ਦੇ ਸੰਗਤ ਲੈ ਕੇ ਆਏ ਹੋਏ ਸੀ ਦੇਸਾਂ ਪ੍ਰਦੇਸਾਂ ਤੋਂ, ਉਹ ਸਾਰੇ ਮਸੰਦ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਪਹੁੰਚੇ ਹਨ।
ਲੀਲੇ ਸੰਗ ਸੰਗਤਾਂ ਬ੍ਰਿੰਦ,
ਆਪਣੇ ਨਾਲ ਬਹੁਤ ਸਾਰੀਆਂ ਸੰਗਤਾਂ ਦਾ ਇਕੱਠ ਲੈ ਕੇ ਸਿੱਖਾਂ ਨੂੰ ਨਾਲ ਲੈ ਕੇ ਆਏ ਨੇ।
ਲਗਿਓ ਦੀਵਾਨ ਮਹਾਨ ਸਥਾਨਾ,
ਔਰ ਸਤਿਗੁਰਾਂ ਦਾ ਬੜਾ ਵਧੀਆ ਭਾਰੀ ਸੁੰਦਰ ਦੀਵਾਨ ਸਜਿਆ, ਦੂਰ ਦੂਰ ਤੱਕ ਵਿਛਾਈਆਂ ਵਿਛੀਆਂ ਹੋਈਆਂ, ਸੰਗਤਾਂ ਸੱਜ ਕੇ ਗੁਰੂ ਦਰਬਾਰ ਦੇ ਵਿਚ ਬੈਠੀਆਂ ਹੋਈਆਂ ਜਿਵੇਂ ਦੇਵਤਿਆਂ ਦੀ ਸਭਾ ਲੱਗੀ ਹੋਵੇ।
ਖਰੇ ਜੀ ਕੰਚਨ ਦੰਡਨ ਪਾਨਾ,
ਔਰ ਸਤਿਗੁਰਾਂ ਦੇ ਦਰਬਾਰ ਵਿਚ ਚੋਬਦਾਰ ਖੜੇ ਨੇ, ਜਿਹੜੇ ਚੋਬਦਾਰ ਨੇ ਉਨ੍ਹਾਂ ਦੇ ਹੱਥਾਂ ਵਿਚ ਸੋਨੇ ਦੇ ਡੰਡੇ ਨੇ, ਸੋਨੇ ਦੀਆਂ ਚੋਭਾਂ ਨੇ, ਤੇ ਸੋਨੇ ਦੀਆਂ ਚੋਭਾਂ ਲੈ ਕੇ ਗੁਰੂ ਦਰਬਾਰ ਵਿਚ ਖੜੇ ਹੋਏ ਨੇ।
ਭਾਟ ਨਕੀਬ ਗਾਵ ਤੇ ਜਸ ਕੋ,
ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਸੁਜਸ ਭੱਟ ਗਾ ਰਹੇ ਨੇ। ਭੱਟਾਂ ਦਾ ਕੰਮ ਹੈ ਉਪਮਾ ਕਰਨੀ, ਰਾਜਿਆਂ ਬਾਦਸ਼ਾਹਾਂ ਦੇ ਦਰਬਾਰ ਵਿਚ ਭੱਟ ਹੁੰਦੇ ਸੀ, ਉਪਮਾ ਦੇ ਛੰਦ ਗਾਉਂਦੇ ਸਨ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਚ ਭੱਟ ਨੇ, ਨਕੀਬ ਨੇ, ਉਰੇ ਭੱਟ ਤੇ ਨਕੀਬ ਜਿਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਕਰਦੇ ਨੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਉਜਾਗਰ ਕਰਦੇ ਨੇ।
ਸਭਨ ਪ੍ਰੇਮ ਤੇ ਪਾਏ ਦਰਸ ਕੋ,
ਸਾਰਿਆਂ ਨੇ ਬੜੇ ਪ੍ਰੇਮ ਨਾਲ ਜਿੰਨੇ ਮਾਈ ਭਾਈ ਗੁਰੂ ਦਰਬਾਰ ਚ ਆਏ ਨੇ ਸਭ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਬੜੇ ਪਿਆਰ ਨਾਲ ਕੀਤੇ ਨੇ, ਬੜੀ ਭਾਵਨਾ ਬੜੇ ਪਿਆਰ ਤੇ ਸ਼ਰਧਾ ਨਾਲ ਗੁਰੂ ਸਾਹਿਬ ਜੀ ਦੇ ਦੀਦਾਰ ਕੀਤੇ ਹਨ।
ਭਾਨਾ ਅਦਕ ਪ੍ਰੇਮ ਰਸ ਪਾ ਗਿਆ,
ਭਾਈ ਭਾਨਾ ਜੀ ਬਾਬਾ ਬੁੱਢਾ ਜੀ ਦੇ ਸਾਹਿਬਜ਼ਾਦੇ ਇਹ ਗੁਰੂ ਸਾਹਿਬ ਦੇ ਅਦਕ ਪ੍ਰੇਮ ਰਸ ਚ ਭਿੱਜੇ ਹੋਏ ਨੇ, ਸਾਹਿਬ ਦੇ ਪ੍ਰੇਮ ਦੇ ਰੰਗ ਦੇ ਵਿਚ ਭਿੱਜੇ ਹੋਏ ਸਰਸਾਰ ਹੋਏ ਹੋਏ ਨੇ।
ਉਠਤ ਪਇਓ ਲੈ ਪ੍ਰਭ ਕੀ ਆਗਿਆ,
ਸਭ ਤੋਂ ਪਹਿਲੀ ਜਿਹੜੀ ਦਸਤਾਰ ਹੁੰਦੀ ਸੀ ਨਾ ਗੁਰੂ ਘਰ ਵਿਚ, ਜਦੋਂ ਵੀ ਦਸਤਾਰਬੰਦੀ ਹੋਈ ਹੈ ਗੁਰੂ ਘਰ ਵਿਚ, ਸਭ ਤੋਂ ਪਹਿਲੀ ਦਸਤਾਰ ਬਾਬਾ ਬੁੱਢਾ ਜੀ ਦੇ ਪਰਿਵਾਰ ਵੱਲੋਂ ਦਿੱਤੀ ਜਾਂਦੀ ਰਹੀ ਹੈ। ਅੱਜ ਵੀ ਬਾਬਾ ਗੁਰਦਿੱਤਾ ਜੀ ਦੇ ਚਲਾਣੇ ਤੋਂ ਬਾਅਦ ਜਿਹੜੀ ਦਸਤਾਰਬੰਦੀ ਹੋ ਰਹੀ ਹੈ ਗੁਰੂ ਹਰ ਰਾਏ ਸਾਹਿਬ ਜੀ ਦੀ, ਸਭ ਤੋਂ ਪਹਿਲੀ ਦਸਤਾਰ ਜਿਹੜੀ ਹੈ ਉਹ ਬਾਬਾ ਭਾਨਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਨੇ ਉਹ ਲੈ ਕੇ ਉੱਠੇ ਹਨ।
ਸ੍ਰੀ ਹਰ ਰਾਏ ਸੀਸ ਦਸਤਾਰ ਕਰੀ ਬੰਦਾਮਨ ਆਤੇ ਉਬਾਰ,
ਔਰ ਆ ਕੇ ਭਾਈ ਭਾਨਾ ਜੀ ਨੇ ਸਭ ਤੋਂ ਪਹਿਲਾਂ ਗੁਰੂ ਹਰ ਰਾਏ ਸਾਹਿਬ ਜੀ ਦੇ ਪਾਵਨ ਸੀਸ ਦੇ ਉੱਤੇ ਦਸਤਾਰ ਬੰਨੀ।
ਬੋਲੇ ਸੋਨਿਆ ਸਤਿਗੁਰ ਨਿਜ ਕਰ ਸੰਗ ਸੁਧਾਰਤ, ਨਭ ਮੈਂ ਜੈ ਜੈ ਕਰ ਉਚਾਰਤ।
ਗੁਰੂ ਹਰਗੋਬਿੰਦ ਸਾਹਿਬ ਵੀ ਬੈਠੇ ਨੇ ਤੇ ਉਹ ਵੀ ਹੱਥ ਦੇ ਨਾਲ ਦਸਤਾਰ ਬੰਨਦੇ ਨੇ, ਤੇ ਗੁਰੂ ਹਰ ਰਾਏ ਸਾਹਿਬ ਜੀ ਵੀ ਨਾ ਆਪਣੇ ਸਿਰ ਤੇ ਦਸਤਾਰ ਹੱਥਾਂ ਨਾਲ ਸੁਧਾਰ ਸੁਧਾਰ ਕੇ ਰੱਖਦੇ ਨੇ, ਤੇ ਉਧਰ ਆਕਾਸ਼ ਵਿਚ ਦੇਵਤੇ ਉਤਰੇ ਹੋਏ ਨੇ, ਦੇਵਤੇ ਤੇ ਦੇਵਤੇ ਜੈ ਜੈਕਾਰ ਕਰ ਰਹੇ ਨੇ ਗੁਰੂ ਹਰ ਰਾਏ ਸਾਹਿਬ ਜੀ, ਜੈ ਜੈਕਾਰ ਜੈ ਜੈਕਾਰ, ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਦੀ ਜੈ ਜੈਕਾਰ ਹੋ ਰਹੀ ਹੈ।
ਸ੍ਰੀ ਗੁਰੂ ਅਮਰਦਾਸ ਕੀ ਅੰਤ,
ਸਭ ਤੋਂ ਪਹਿਲੀ ਦਸਤਾਰ ਭਾਈ ਭਾਨਾ ਜੀ ਨੇ ਬੰਨੀ, ਉਸ ਤੋਂ ਬਾਅਦ ਫਿਰ ਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਅੰਸ਼ ਵੰਸ਼ ਹੈ,
ਭਾਗ ਸੁੰਦਰ ਅਵਤੰਸ਼,
ਬਾਬਾ ਸੁੰਦਰ ਜੀ ਜੋ ਆਪਣੀ ਕੁਲ ਦੇ ਅਵਿਤੰਸ਼ ਨੇ, ਉਨ੍ਹਾਂ ਨੇ ਦੂਸਰੀ ਦਸਤਾਰ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਜੀ ਦੇ ਘਰ ਵੱਲੋਂ ਦਿੱਤੀ ਹੈ।
ਮੈਂ ਮਸੰਦਨ ਅਰਪੀ ਸਭ,
ਫਿਰ ਬਾਅਦ ਵਿਚ ਸਾਰੇ ਮਸੰਦਾਂ ਦੀ ਵਾਰੀ ਆਈ, ਜਿੰਨੇ ਮਸੰਦ ਆਏ ਨੇ ਸਾਰੇ ਮਸੰਦਾਂ ਨੇ ਆਪਣੇ ਵੱਲੋਂ ਦਸਤਾਰਾਂ ਭੇਟ ਕੀਤੀਆਂ ਨੇ।
ਜੋਧ ਰਾਏ ਪਾ ਦੇਵਤ ਸਭ,
ਫਿਰ ਭਾਈ ਜੋਧ ਰਾਏ ਨੇ ਵੀ ਆ ਕੇ ਦਸਤਾਰ ਭੇਟ ਕੀਤੀ ਹੈ।
ਸੰਬੰਧੀ ਅਰ ਸੰਗਤ ਕੇ,
ਜਿੰਨੇ ਸੰਬੰਧੀ ਆਏ ਨੇ ਉਨ੍ਹਾਂ ਨੇ ਵੀ ਦਸਤਾਰਾਂ ਭੇਟ ਕੀਤੀਆਂ। ਸੰਗਤਾਂ ਆਈਆਂ ਸੀ ਤੇ ਸੰਗਤਾਂ ਨੇ ਵੀ ਆਪਣੀ ਆਪਣੀ ਭਾਵਨਾ ਮੁਤਾਬਕ ਆਪਣੇ ਆਪਣੇ ਬਿੱਤ ਮੁਤਾਬਕ ਸਭ ਨੇ ਆ ਕੇ ਦਸਤਾਰਾਂ ਭੇਟ ਕੀਤੀਆਂ ਨੇ।
ਅਰਪਤ ਸਗਰੇ ਲਾਗੇ ਉਤੀਰ,
ਕਹਿੰਦੇ ਸਭ ਨੇ ਆ ਕੇ ਦਸਤਾਰਾਂ ਭੇਟ ਕੀਤੀਆਂ, ਦਸਤਾਰਾਂ ਦੇ ਢੇਰ ਲੱਗ ਗਏ। ਇੰਨੀਆਂ ਦਸਤਾਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪੋਤਰੇ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਵਾਸਤੇ ਆਈਆਂ ਨੇ।
ਬਾਜਨ ਲਗੇ ਪੋਰ ਛਦਿਆਨੇ,
ਬਾਹਰ ਦਰਵਾਜੇ ਤੇ ਛਦਿਆਨੇ ਵੱਜ ਪਏ, ਖੁਸ਼ੀ ਦਾ ਪ੍ਰਤੀਕ ਬਣ ਗਿਆ ਜੋ ਦਸਤਾਰਬੰਦੀ ਹੋ ਰਹੀ ਹੈ, ਇਸ ਕਰਕੇ ਬਾਹਰ ਕਹਿੰਦੇ ਛਦਿਆਨੇ ਵੱਜ ਪਏ, ਨਗਾਰੇ ਵੱਜ ਪਏ।
ਜਸ ਕਬਿਤਨ ਭਾਟ ਬਖਾਨੇ,
ਔਰ ਜਿਹੜੇ ਭੱਟ ਨੇ ਉਹ ਸੁਜਸ ਕਰਨ ਲੱਗ ਪਏ ਕਬਿੱਤ ਉਚਾਰ ਕੇ, ਗੁਰੂ ਹਰ ਰਾਏ ਸਾਹਿਬ ਦਾ ਉਚਾਰ ਕੇ ਕਬਿੱਤ, ਗੁਰੂ ਹਰਗੋਬਿੰਦ ਸਾਹਿਬ ਦੀ ਉਚਾਰਨ ਕਰਕੇ ਮਹਿਮਾ ਨੂੰ ਕਵਿਤਾ ਵਿਚ ਰਚ ਰਚ ਕੇ ਭੱਟ ਗੁਰੂ ਸਾਹਿਬ ਦੀ ਉਪਮਾ ਗਾਇਨ ਕਰਨ ਲੱਗੇ ਹਨ।
ਸ਼ੋਕ ਨਸਾਏ ਕੀ ਨੀ
ਉਤਸ਼ਾਹ, ਸ਼ੋਕ ਖਤਮ ਹੋ ਗਿਆ ਤੇ ਸਾਰੇ ਪਾਸੇ ਉਤਸ਼ਾਹ ਬਣ ਗਿਆ, ਉਤਸ਼ਾਹ ਦੀ ਖੁਸ਼ੀ ਦੀ ਲਹਿਰ ਚਾਰੇ ਪਾਸੇ ਦੌੜ ਪਈ।
ਆਨੰਦ ਪਾ ਸਭ ਕੇ ਉਰ ਮਾਓ,
ਸਭ ਦੇ ਹਿਰਦੇ ਚ ਆਨੰਦ ਹੀ ਆਨੰਦ ਵਰਤ ਗਿਆ, ਆਨੰਦ ਨਾਲ ਸਾਰਿਆਂ ਦੇ ਹਿਰਦੇ ਭਰ ਗਏ।
ਸ਼੍ਰੀ ਹਰ ਰਾਏ ਹੱਥ ਤੇ ਦਾਨ, ਮੰਗਤ ਜਨਨ ਦਿਵਾਏ ਮਾਨ।
ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਆਪ ਆਪਣੇ ਹੱਥੀ ਦਾਨ ਕੀਤਾ, ਬੜੇ ਮੰਗਤੇ ਬੜੇ ਜਾਚਕ ਆਏ ਨੇ, ਉਹਨਾਂ ਜਾਚਕਾਂ ਮੰਗਤਿਆਂ ਦੀਆਂ ਭੱਟਾਂ ਤੇ ਨਕੀਬਾਂ ਦੀਆਂ ਝੋਲੀਆਂ ਮਾਇਆ ਦੇ ਗੱਫਿਆਂ ਨਾਲ ਅੱਜ ਗੁਰੂ ਹਰ ਰਾਏ ਸਾਹਿਬ ਨੇ ਭਰੀਆਂ ਨੇ, ਆਪਣੇ ਦੋਹਾਂ ਹੱਥਾਂ ਨਾਲ ਅੱਜ ਗੁਰੂ ਹਰ ਰਾਏ ਸਾਹਿਬ ਜੀ ਨੇ ਦਾਨ ਕੀਤਾ ਹੈ।
ਬਾਦਤ ਸਗਲੇ ਬਜਾਵਨ ਹਾਰੇ,
ਬਾਜੇ ਵਜਾਉਣ ਵਾਲੇ, ਕੋਈ ਨਫੀਰੀ ਵਜਾ ਰਿਹਾ, ਕੋਈ ਸ਼ਹਿਨਾਈ ਵਜਾ ਰਿਹਾ, ਕੋਈ ਬਾਂਸਰੀ ਵਜਾ ਰਿਹਾ, ਕੋਈ ਝਾਂਜ ਵਜਾ ਰਿਹਾ, ਕੋਈ ਮਰਦੰਗ ਵਜਾ ਰਿਹਾ, ਉਹ ਜਿੰਨੇ ਬਾਜੇ ਵਜਾਉਣ ਵਾਲੇ ਸੀ ਨਾ, ਉਹ ਵੀ ਆ ਗਏ ਗੁਰੂ ਹਰ ਰਾਏ ਸਾਹਿਬ ਕੋਲੋਂ ਦਾਨ ਲੈਣ ਲਈ।
ਅਸੀਸ ਉਚਾਰੇ,
ਸਾਰਿਆਂ ਨੂੰ ਬਖਸ਼ਿਸ਼ਾਂ ਕੀਤੀਆਂ ਨੇ ਮਹਾਰਾਜ ਜੀ ਨੇ, ਔਰ ਬਖਸ਼ਿਸ਼ਾਂ ਲੈ ਕੇ ਆਪਣੇ ਮੁਖੋਂ ਅਸੀਸਾਂ ਉਚਾਰਦੇ ਨੇ, ਅਸੀਸਾਂ ਦਿੰਦੇ ਹਨ।
ਆਇਨ ਆਦਕਨ ਦਾਸ ਵਿਸਾਲੇ, ਬਸਤਰ ਬਿਭੂਕਨ ਲੈ ਧਨ ਜਾਲੇ।
ਜਿਹੜੇ ਗੁਰੂ ਘਰ ਦੇ ਘੋੜਿਆਂ ਦੀ ਸੇਵਾ ਕਰਨ ਵਾਲੇ ਦਾਸ ਆਦਿਕ ਸੰਤ ਬੇਲਿਆਂ ਵਿਚ ਉਹ ਆ ਗਏ, ਉਹਨਾਂ ਨੂੰ ਵੀ ਕੱਪੜੇ ਦਿੱਤੇ ਨੇ, ਬਸਤਰ ਦਿੱਤੇ ਨੇ, ਗਹਿਣੇ ਦਿੱਤੇ ਨੇ, ਇੱਦਾਂ ਬਹੁਤ ਭਾਰੀ ਦਾਨ ਕੀਤਾ ਹੈ।
ਸਗਰੇ ਸ਼੍ਰੀ ਹਰ ਰਾਏ ਸਨਾ, ਗੁਰੂ ਪੁੱਤਰ ਏ ਭਾਗ ਮਾਇ।
ਸਾਰੇ ਗੁਰੂ ਹਰ ਰਾਏ ਸਾਹਿਬ ਦੀ ਸ਼ਲਾਘਾ ਕਰਦੇ ਨੇ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਨੇ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ, ਇਹਨਾਂ ਦੇ ਬੜੇ ਵੱਡੇ ਭਾਗ ਹਨ, ਇਹਨਾਂ ਦੇ ਬੜੇ ਉੱਚੇ ਭਾਗ ਹਨ।
ਅਦਭੁਤ ਸ਼ੋਭਾ ਪਾਏ ਰਹੇ ਹੈ,
ਅਦਭੁਤ ਸ਼ੋਭਾ ਨੂੰ ਪ੍ਰਾਪਤ ਕੀਤਾ ਹੈ।
ਗੁਰਤਾ ਪਦ ਜਨ ਅੱਜ ਲਏ ਹੈ,
ਲੱਗਦਾ ਜਿਵੇਂ ਅੱਜ ਹੀ ਇਹਨਾਂ ਨੂੰ ਗੁਰਤਾ ਗੱਦੀ ਮਿਲ ਗਈ ਹੈ, ਹਾਲਾਂਕਿ ਦਸਤਾਰਬੰਦੀ ਹੋਈ ਹੈ, ਪਰ ਕਹਿੰਦੇ ਏਦਾਂ ਲੱਗਦਾ ਕਿ ਅੱਜ ਹੀ ਇਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋ ਗਈ ਹੈ।
ਉਚਕ ਸਭਨ ਹਿਰਦੇ ਪਰ ਆਏ, ਜਾਨੀ ਪਰ ਪਾਏ ਗੁਰੇ ਆਏ।
ਅਚਾਨਕ ਸਾਰੀ ਸੰਗਤ ਦੇ ਮਨ ਤੇ ਫੁਰਨਾ ਫੁਰ ਆਇਆ, ਸਭ ਨੂੰ ਏਦਾਂ ਅਨੁਭਵ ਹੋਣ ਲੱਗਾ ਕਿ ਆਉਣ ਵਾਲੇ ਸਮੇਂ ਵਿਚ ਗੁਰੂ ਹਰ ਰਾਏ ਸਾਹਿਬ ਨੂੰ ਹੀ ਗੁਰਿਆਈ ਮਿਲੇਗੀ। ਸਾਰੀ ਸੰਗਤ ਦੇ ਮਨ ਵਿਚ ਇਹ ਫੁਰਨਾ ਫੁਰ ਆਇਆ।
ਹਿਮ ਮੰਗਲ ਕਰ ਸ਼ੋਕ ਨਸਾਵਾ,
ਮੰਗਲ ਕਰਕੇ ਸ਼ੋਕ ਦੂਰ ਕੀਤਾ।
ਅੰਤਰ ਵਹਿਰ ਪ੍ਰਮੋਦ ਵਧਾਵਾ,
ਬਾਹਰ ਸਾਰੇ ਪਾਸੇ ਪ੍ਰਮੋਦ ਤੇ ਖੁਸ਼ੀ ਵਧੀ ਹੈ।
ਦੇਤੀ ਅਸੀਸਾ ਸ਼੍ਰੀ ਹਰ ਰਾਏ, ਤੀਰ ਮਲ ਕੀ ਨਿੰਦ ਅਲਾਏ।
ਅਸੀਸਾਂ ਦਿੰਦੇ ਨੇ ਸਿੱਖ ਗੁਰੂ ਹਰ ਰਾਏ ਸਾਹਿਬ ਨੂੰ ਤੇ ਨਿੰਦਾ ਕਰਦੇ ਨੇ ਧੀਰ ਮੱਲ ਦੀ, ਕਹਿੰਦੇ ਬੜਾ ਕੂਟ ਹੈ, ਦੇਖੋ ਏਦਾਂ ਦੀਆਂ ਗੱਲਾਂ ਕਰਦਾ। ਧੀਰ ਮੱਲ ਦੀ ਨਿੰਦਾ ਕਰਦੇ ਨੇ ਔਰ ਸ਼੍ਰੀ ਗੁਰੂ ਹਰ ਰਾਏ ਸਾਹਿਬ ਦੀ ਸਿੱਖ ਉਸਤਤ ਕਰ ਰਹੇ ਨੇ। ਮਹਾਰਾਜ ਗੁਰੂ ਘਰ ਦੀ ਪਾਵਨ ਪਵਿੱਤਰ ਕਥਾ ਨੂੰ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ